ustedes.
Harman Radio.
ਕੇਸ ਲਾ ਲਈ ਜਾਵੇ ਧੰਨਵਾਦ ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੋ ਚੁੱਕਾ ਹੈ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦਾ। ਸੋ ਤੁਹਾਡੀ ਉਡੀਕ ਦੀਆਂ ਘੜੀਆਂ ਨੂੰ ਖਤਮ ਕਰਦੇ ਹਾਂ, ਲੈ ਕੇ ਹਾਜ਼ਰ ਹੈ ਇਸ ਵੇਲੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ। ਸੋ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਤੁਹਾਡੇ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਕੁਝ ਸਵਾਲ, ਕੁਝ ਮੁੱਦੇ, ਕੁਝ ਚਿੰਤਾਵਾਂ ਅੱਜ ਵੀ ਸ਼ਾਮਿਲ ਕਰਾਂਗੇ। ਔਰ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਸਵਾਗਤ, ਖੁਸ਼ਾਮਦੀਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ ਤੇ ਆਦਾਬ। ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਗਲੋਬਲ ਮਾਈਗ੍ਰੇਸ਼ਨ ਤੋਂ ਰਣਬੀਰ ਸਿੰਘ ਹੋਰੀ। ਰਣਬੀਰ ਹੋਰਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਰਣਬੀਰ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਦੱਸਦੇ ਜਾਂਦੇ ਹਾਂ ਕਿ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਜਿਹੜੇ ਸਾਧਨ ਅਸੀਂ ਹਮੇਸ਼ਾ ਤੁਹਾਨੂੰ ਦੱਸਦੇ ਹਾਂ, ਜਿਹੜੇ ਜ਼ਰੀਏ ਅਸੀਂ ਤੁਹਾਨੂੰ ਹਮੇਸ਼ਾ ਦੱਸਦੇ ਹਾਂ, ਉਹੀ ਅੱਜ ਵੀ ਤੁਸੀਂ ਵਰਤਣੇ ਆ। ਯਾਨੀ ਕਿ ਸਾਡੇ ਨਾਲ ਤੁਸੀਂ ਰਾਬਤਾ ਬਣਾ ਸਕਦੇ ਹੋ ਈਮੇਲ ਦੇ ਜ਼ਰੀਏ। ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਸਾਡਾ ਈਮੇਲ ਪਤਾ ਹੈ, ਜਾਂ ਫਿਰ ਤੁਸੀਂ ਸਾਨੂੰ ਆਪਣਾ ਮੈਸੇਜ ਜਿਹੜਾ, ਆਪਣਾ ਸਵਾਲ ਜਿਹੜਾ ਉਹ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ, ਟੈਲੀਗ੍ਰਾਮ ਐਪ ਦੇ ਰਾਹੀਂ, ਤੇ ਜਾਂ ਫਿਰ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਵੀ ਆਪਣਾ ਸਵਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ ਪੁੱਛ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8589-2811। ਤੇ ਹੋਰ ਸੌਖਾ ਤਰੀਕਾ ਇਹੀ ਹੈ ਕਿ ਇਹ ਜਿਹੜੀ ਵੀਡੀਓ ਤੁਸੀਂ ਇਸ ਵੇਲੇ ਸਾਡੇ ਫੇਸਬੁੱਕ ਪੇਜ ਤੇ ਵੇਖ ਰਹੇ ਹੋ, ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਸਵਾਲ ਛੱਡ ਸਕਦੇ ਹੋ, ਔਰ ਉਹ ਸਵਾਲ ਚੱਲਦੇ ਪ੍ਰੋਗਰਾਮ ਦੌਰਾਨ ਅਸੀਂ ਕਰਾਂਗੇ ਸ਼ਾਮਿਲ ਪ੍ਰੋਗਰਾਮ ਦੇ ਵਿੱਚ। ਔਰ ਜੇਕਰ ਇਹ ਪ੍ਰੋਗਰਾਮ ਤੁਸੀਂ ਸਾਡੀ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਇਸ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਲਿੰਕ ਦੇ ਉੱਤੇ ਜਾ ਕੇ ਸਿੱਧਾ ਉੱਥੇ ਕਲਿੱਕ ਕਰਕੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਤੁਸੀਂ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ। ਚਲੋ ਜੀ, ਫਿਰ ਹੁਣ ਤੁਹਾਡੇ ਤੇ ਮੇਰੇ ਵਿਚਕਾਰ ਜਿਹੜਾ ਬਣਿਆ ਹੋਇਆ ਇਸ ਵੇਲੇ ਕਨੈਕਸ਼ਨ, ਉਹਨੂੰ ਤੋੜਦੇ ਹਾਂ ਤੇ ਆਪਾਂ ਸਿੱਧੇ ਚੱਲਦੇ ਹਾਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਬੀਰ ਸਿੰਘ ਹੋਰਾਂ ਵੱਲ। ਮੈਨੂੰ ਲੱਗਦਾ ਮੇਰੀ ਆਵਾਜ਼ ਰਣਵੀਰ ਜੀ ਸੁਣ ਨਹੀਂ ਪਾ ਰਹੇ, ਸੋ ਮੈਂ ਇਸ ਵੇਲੇ ਨਾਲ ਹੀ ਨਾਲ ਪਿਛੋਕੜ ਚ ਸਾਡੇ ਨਾਲ ਟੈਕਨੀਕਲ ਡਾਇਰੈਕਟਰ ਜੁੜੇ ਹੋਏ ਨੇ ਸਰਬਜੀਤ ਸਿੰਘ ਹੋਰੀ, ਉਹਨਾਂ ਨੂੰ ਜ਼ਰੂਰ ਗੁਜ਼ਾਰਿਸ਼ ਕਰਾਂਗੀ ਕਿ ਉਹ ਥੋੜਾ ਜਿਹਾ ਆਵਾਜ਼ ਵਾਲਾ ਜਿਹੜਾ ਇਸ਼ੂ ਹੈ ਉਹਨੂੰ ਜ਼ਰੂਰ ਸੁਲਝਾ ਲੈਣ, ਮਸਲ ਨੂੰ ਸੁਲਝਾ ਲੈਣ, ਤਾਂ ਕਿ ਅਸੀਂ ਜਿਹੜੀ ਆਵਾਜ਼ ਹੈ ਉਹ ਸਾਫ਼ ਸਾਫ਼ ਆਪਣੇ ਸਰੋਤਿਆਂ ਦੀ ਵੀ ਸੁਣ ਸਕੀਏ ਬਾਅਦ ਵਿੱਚ। ਔਰ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਜਿਹੜੇ ਰਣਬੀਰ ਸਿੰਘ ਹੋਰੀ ਇਸ ਵੇਲੇ ਬਣੇ ਹੋਏ ਨੇ, ਉਹਨਾਂ ਦੀ ਆਵਾਜ਼ ਸਾਡੇ ਤੱਕ ਤੇ ਸਾਡੀ ਆਵਾਜ਼ ਉਹਨਾਂ ਤੱਕ ਜਿਹੜੀ ਹੈ ਉਹ ਸਾਫ਼ ਪਹੁੰਚ ਸਕੇ। ਸੋ ਰਣਬੀਰ ਜੀ, ਤੁਹਾਡੇ ਤੇ ਸਰੋਤਿਆਂ ਦਰਮਿਆਨ ਹੁਣ ਮੈਂ ਜਿਹੜੀ ਜ਼ਿਆਦਾ ਦੂਰੀ ਨਹੀਂ ਬਣਾ ਕੇ ਰੱਖਣਾ ਚਾਹੁੰਦੀ, ਗੱਲਾਂ ਬਾਤਾਂ ਜਿਹੜੀਆਂ ਉਹ ਸ਼ੁਰੂ ਕਰਾਂਗੇ, ਸਵਾਲ ਜਿਹੜੇ ਆ ਉਹ ਸ਼ੁਰੂ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਕਿਉਂਕਿ ਕੋਵਿਡ ਕਰਕੇ ਬੜੇ ਲੰਮੇ ਸਮੇਂ ਤੋਂ ਇੱਕੋ ਜਿਹੇ ਸਵਾਲ ਹੁੰਦੇ ਆ, ਸਾਡੀ ਜਿਹੜੀ ਇੰਟਰੋਡਕਸ਼ਨ ਆ ਉਹ ਵੀ ਇੱਕੋ ਜਿਹੀ ਹੁੰਦੀ ਹੈ, ਪਰ ਅੱਜ ਥੋੜਾ ਜਿਹਾ ਕੁਛ ਵੱਖਰਾ ਹੋਵੇਗਾ ਉਮੀਦ ਕਰਦੇ ਹਾਂ, ਕਿਉਂਕਿ ਸਰਕਾਰ ਵੱਲੋਂ ਬਜਟ ਪੇਸ਼ ਹੋਇਆ। ਸੋ ਫੈਡਰਲ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ, ਉਸ ਬਜਟ ਤੋਂ ਬਾਅਦ ਬਹੁਤ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਉਹ ਬਣਦੀਆਂ ਨਜ਼ਰ ਆ ਰਹੀਆਂ ਨੇ, ਔਰ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਅਪਡੇਟਸ ਨੇ ਬਜਟ ਤੋਂ ਬਾਅਦ ਆਈਆਂ ਹੋਣਗੀਆਂ, ਔਰ ਬਹੁਤ ਤਰ੍ਹਾਂ ਦਾ ਕੁਛ ਨਵਾਂ ਜਿਹੜਾ ਆ ਉਹ ਆਸ ਬੰਧਾਉਂਦਾ ਵੀ ਨਜ਼ਰ ਆਉਂਦਾ ਆ। ਤੇ ਤੁਸੀਂ ਸ਼ੁਰੂਆਤ ਕਿੱਥੋਂ ਕਰਨੀ ਚਾਹੋਗੇ ਕਿ ਬਜਟ ਤੋਂ ਬਾਅਦ ਮਾਈਗ੍ਰੇਸ਼ਨ ਫੀਲਡ ਦੇ ਨਾਲ ਕਿਸ ਤਰ੍ਹਾਂ ਦੀਆਂ ਆਸਾਂ ਜੁੜਦੀਆਂ, ਆਸਾਂ ਬਣਦੀਆਂ, ਉਮੀਦਾਂ ਬਣਦੀਆਂ?
ਦੇਖੋ, ਬਜਟ ਦੀ ਅਨਾਉਂਸਮੈਂਟ ਦੀ ਉਡੀਕ ਸਾਰਿਆਂ ਨੂੰ ਸੀ, ਤੇ ਬਜਟ ਜਿਹੜਾ ਇਹਨਾਂ ਨੇ ਅਨਾਊਂਸ ਕੀਤਾ ਹੈ ਮਾਈਗ੍ਰੇਸ਼ਨ ਪੱਖੋਂ, ਬਜਟ ਚ ਇਹਨਾਂ ਨੇ ਇਹੀ ਇੰਡੀਕੇਸ਼ਨ ਦਿੱਤਾ ਹੈ, ਇਹੀ ਇਸ਼ਾਰਾ ਦਿੱਤਾ ਹੈ ਕਿ 2021-22 ਦਾ ਜਿਹੜਾ ਮਾਈਗ੍ਰੇਸ਼ਨ ਦਾ ਪੈਟਰਨ ਰਹੂਗਾ ਉਹ ਸੇਮ ਰਹੂਗਾ ਜੋ 19 ਆਪਣੇ 2021 ਦਾ ਰਿਹਾ ਹੈ। ਠੀਕ ਆ, ਸੋ ਕਾਫੀ ਉਮੀਦ ਸੀ, ਮਾਈਸੈਲਫ ਇਨਕਲੂਡਿਡ, ਮੈਨੂੰ ਉਮੀਦ ਸੀ ਕਿ ਸ਼ਾਇਦ ਸਕਿਲਡ ਮਾਈਗ੍ਰੇਸ਼ਨ ਨੂੰ ਕੁਛ ਰਿਆਇਤਾਂ ਜਾਂ ਕਹਿ ਲਓ ਕੁਛ ਲੀਵੇ ਦਿੱਤਾ ਜਾਊਗਾ, ਜਾਂ ਜਿਹੜੇ ਪਾਰਟਨਰ ਵੀਜ਼ਾ ਦੇ ਜਿਹੜੇ ਐਕਸਟਰਾ 30,000 ਸਪੋਟ ਸੀ ਉਹ ਵਾਪਸ ਸਕਿਲ ਮਾਈਗ੍ਰੇਸ਼ਨ ਵੀਜ਼ਾ ਚ ਵੰਡੇ ਜਾਣਗੇ। ਬਟ ਸਰਕਾਰ ਨੇ ਇਹ ਤੈਅ ਕੀਤਾ ਹੈ ਬਈ ਹਾਲ ਦੀ ਕੜੀ ਜਿਹੜੀ ਪ੍ਰਾਇਰਟੀ ਆ ਉਹ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਨੂੰ ਦਿੱਤੀ ਜਾਏਗੀ, ਤੇ ਸਕਿਲਡ ਮਾਈਗ੍ਰੇਸ਼ਨ ਜਿਹੜੀ ਆ ਉਹਦਾ ਪੈਟਰਨ ਆਲਮੋਸਟ ਆਪਾਂ ਨੂੰ ਸੇਮ ਦੇਖਣ ਚ ਮਿਲ ਸਕਦਾ, ਜਿਹਦਾ ਮਤਲਬ ਇਹ ਆ ਕਿ ਜਿਹੜੀਆਂ ਇਨਵੀਟੇਸ਼ਨ ਆ ਹਰ ਕੁਆਟਰ ਜਿਹੜੀਆਂ 300 ਆ ਰਹੀਆਂ ਸੀ, ਕਹਿ ਲੋ 100 ਪਰ ਮੰਥ ਦੇ ਨੇੜੇ ਆ ਰਹੀਆਂ ਸੀ, ਉਹ ਕੰਟੀਨਿਊ ਰਹਿਣਗੀਆਂ। ਅਨਫੋਰਚੁਨੇਟਲੀ ਜ਼ਿਆਦੀਆਂ ਇਨਵੀਟੇਸ਼ਨ ਹਰ ਕੁਆਟਰ ਜੋ ਉਮੀਦ ਸੀ ਕਿ ਇਨਵੀਟੇਸ਼ਨ ਵਧਣਗੀਆਂ ਉਹ ਪੈਟਰਨ ਨਹੀਂ ਰਹੇ। ਉਹ ਇੱਕ ਤਰ੍ਹਾਂ ਦਾ ਯੂ ਨੋ ਨੈਗੇਟਿਵ ਕਹਿ ਲੋ ਕਿ ਉਮੀਦ ਤਾਂ ਸਾਰਿਆਂ ਨੂੰ ਸੀ ਕਿ ਕੋਈ ਅਨਾਉਂਸਮੈਂਟ ਹੋਊਗੀ ਕਿ ਜਿਹੜੇ ਸਪੋਟਸ ਜਾਂ ਸਕਿੱਲ ਮਾਈਗ੍ਰੇਸ਼ਨ ਨੂੰ ਵੱਧ ਮਿਲਣਗੇ, ਬਟ ਏਦਾਂ ਦੀ ਕੋਈ ਅਨਾਉਂਸਮੈਂਟ ਨਹੀਂ ਹੋਈ। ਸਭ ਤੋਂ ਮੇਜਰ ਨਿਊਜ਼ ਇਹ ਆ ਬਜਟ ਦੀ।
ਠੀਕ, ਤੇ ਬਜਟ ਨੂੰ ਲੈ ਕੇ ਅਸੀਂ ਹੋਰ ਗੱਲਾਂ ਜਿਹੜੀਆਂ ਆ ਉਹ ਅੱਗੇ ਵੀ ਕਰਾਂਗੇ। ਕੁਝ ਦੋਸਤ ਇਸ ਵੇਲੇ ਜੁੜੇ ਨੇ, ਉਹਨਾਂ ਨੂੰ ਜੀ ਆਇਆਂ ਨੂੰ। ਜੋਤੀ ਸਿੰਘ ਸਾਡੇ ਨਾਲ ਜੁੜੇ ਨੇ, ਐਮ ਰਜ਼ਾ ਮੁਹੰਮਦ ਰਜ਼ਾ ਹੁਰੀ ਜੁੜੇ ਨੇ, ਸਿੰਘ ਗੈਰੀ ਜੁੜੇ ਨੇ, ਵਿਕਰਮ ਮਾਹਰ, ਤਰਨਜੀਤ ਸਿੰਘ ਟੈਗੋਰ ਹੁਰੀ ਜੁੜੇ ਨੇ। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ, ਔਰ ਤੁਹਾਡੇ ਸਵਾਲ ਬਹੁਤ ਜਲਦ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਸਕਿੱਲ ਸਿਲੈਕਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਕਿੱਲ ਸਿਲੈਕਟ ਜਿਹੜਾ ਇਨਵਾਈਟ ਉਹਦੇ ਬਾਰੇ ਚ ਥੋੜੀ ਜਿਹੀ ਜੇ ਗੱਲਬਾਤ ਹੋ ਜਾਏ ਤਾਂ ਬਹੁਤ ਜ਼ਰੂਰੀ ਹੈ, ਕਿਉਂਕਿ ਜਿਵੇਂ ਤੁਸੀਂ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਉਮੀਦਾਂ ਸੀ ਉਹ ਬਣਦੀਆਂ ਤਾਂ ਨਜ਼ਰ ਆਉਂਦੀਆਂ ਸੀ, ਪਰ ਇਹਦੇ ਨਾਲ ਹੀ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਅਜੇ ਵੀ ਸਮੇਂ ਦੇ ਗਰਭ ਦੇ ਵਿੱਚ ਪਈਆਂ ਨੇ, ਪਰ ਥੋੜੀ ਜਿਹੀ ਗੱਲਬਾਤ ਜਿਹੜੀ ਉਹ ਆਪਾਂ ਇਹਦੇ ਉੱਤੇ ਜ਼ਰੂਰ ਕਰੀਏ।
ਹਾਂਜੀ, ਦੇਖੋ ਸਕਿੱਲ ਸਿਲੈਕਟ ਜਿਹੜੀਆਂ ਇਨਵੀਟੇਸ਼ਨ ਆ ਉਹ ਮੇਨਲੀ ਉਹੀ ਇਨਵੀਟੇਸ਼ਨ ਨੇ ਜਿਹਦੀ ਮੈਂ ਪੁਆਇੰਟ ਟੈਸਟ ਬੇਸ ਸਕਿੱਲਡ ਮਾਈਗ੍ਰੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਦੇ ਬੇਸ ਤੇ ਕਹਿ ਲਓ ਪੁਆਇੰਟ ਬੇਸ ਤੇ ਜਿਹਦੇ ਬੇਸ ਤੇ ਆਪਣੇ ਐਪਲੀਕੈਂਟ ਉਹ ਪੀ ਆਰ ਲੈਂਦੇ ਆ, ਉਹ ਸਕਿੱਲ ਸਿਲੈਕਟ ਇਨਵਾਈਟ ਉਹਨਾਂ ਨੂੰ ਹੁੰਦੀ ਆ ਬੇਸਡ ਔਨ ਪੁਆਇੰਟਸ। ਹੁਣ ਇਹ ਚ ਜੋ ਪ੍ਰੋਬਲਮਸ ਅਨਫੋਰਚੁਨੇਟਲੀ ਆਈ ਟੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਅਕਾਊਂਟੈਂਟਸ ਨੂੰ ਆ ਰਹੀਆਂ ਸੀ ਉਹ ਇਸ ਸਾਲ ਕੰਟੀਨਿਊ ਰਹਿਣੀਆਂ। ਸੋ 95 ਜਾਂ 90 ਪੁਆਇੰਟ ਤੇ ਇਨਵੀਟੇਸ਼ਨ ਨਹੀਂ ਆ ਰਹੀਆਂ ਸੀ, ਇਹ ਇਸ ਸਾਲ ਚ ਦੇਖਣ ਨੂੰ ਮਿਲੂਗਾ ਕਿ ਸੇਮ ਪੈਟਰਨ ਜਿਹੜਾ ਉਹ ਕੰਟੀਨਿਊ ਰਹੇਗਾ, ਉਹ ਚ ਕੋਈ ਜ਼ਿਆਦਾ ਕਹਿ ਲਓ ਇਨਵੀਟੇਸ਼ਨ ਜਾਂ ਪੁਆਇੰਟ ਘੱਟ ਹੋਣ ਦੀ ਉਮੀਦ ਬਹੁਤ ਘੱਟ ਨਜ਼ਰ ਆ ਰਹੀ ਆ।
ਜੀ ਜੀ, ਤੇ ਇੱਕ ਹੋਰ ਜਿਹੜੀ ਗੱਲ ਇੱਥੇ ਕਰਨੀ ਬਣਦੀ ਹੈ, ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਚ ਕਿਸ ਤਰ੍ਹਾਂ ਦੀ ਉਮੀਦ ਬਣਦੀ ਨਜ਼ਰ ਆਉਂਦੀ ਹੈ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹਨਾਂ ਦੇ ਵਾਪਸ ਆਉਣ ਦੀ ਜਿਹੜੀ ਉਮੀਦ ਆ ਉਹ ਪਿਛਲੇ ਦਿਨੀ ਫਿਰ ਧੁੰਦਲੀ ਉਦੋਂ ਪੈ ਗਈ ਸੀ ਜਦੋਂ ਇੱਕ ਵਾਰ ਫਿਰ ਟਰੈਵਲ ਬੈਨ ਜਿਹੜਾ ਉਹ ਲੱਗਿਆ, ਔਰ ਉਦੋਂ ਤਾਂ ਪਰਮਾਨੈਂਟ ਔਰ ਜਿਹੜੇ ਸਿਟੀਜ਼ਨਸ ਆ ਉਹਨਾਂ ਦੇ ਲਈ ਵੀ ਜਿਹੜਾ 15 ਮਈ ਤੱਕ ਦਾ ਬੈਨ ਸੀ ਉਹ ਮੁਸ਼ਕਲਾਂ ਖੜੀਆਂ ਕਰ ਰਿਹਾ ਸੀ, ਪਰ ਸਟੂਡੈਂਟਸ ਜਿਹੜੇ ਕਾਫੀ ਦੇਰ ਤੋਂ ਇਹ ਉਮੀਦ ਕਰ ਰਹੇ ਆ ਕਿ ਉਹ ਇੱਥੇ ਆ ਕੇ ਪੜ੍ਹਾਈ ਕਰ ਸਕਣਗੇ, ਪਰ ਅਜੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਰਾਹ ਸੀ ਉਹ ਦਿਖਾਈ ਨਹੀਂ ਦੇ ਰਿਹਾ ਸੀ। ਇਹਦੇ ਬਾਰੇ ਕੀ ਅੱਗੇ ਆਉਣ ਵਾਲਾ ਸਮਾਂ ਜਿਹੜਾ ਆ ਉਹ ਬਣਦਾ ਨਜ਼ਰ ਆਉਂਦਾ?
ਸੋ ਸਟੂਡੈਂਟ ਵਾਸਤੇ, ਸਟੂਡੈਂਟਸ ਵਾਸਤੇ, ਇੰਟਰਨੈਸ਼ਨਲ ਸਟੂਡੈਂਟਸ ਦੀ ਕਹਿ ਲਓ ਅਰਾਈਵਲ ਵਾਸਤੇ ਵੀ ਬਜਟ ਚ ਅਨਾਊਂਸ ਕੀਤਾ ਗਿਆ ਕਿ ਸਾਲ ਦੇ ਐਂਡ ਤੇ ਗ੍ਰੈਜੂਅਲ ਮਤਲਬ ਬਹੁਤ ਥੋੜੇ ਪੱਧਰ ਤੇ ਜਿਹੜੇ ਸਟੂਡੈਂਟਸ ਆ ਉਹ ਸੱਦੇ ਜਾਣਗੇ, ਤੇ ਪਾਇਲਟ ਪ੍ਰੋਗਰਾਮਸ ਜਿਹੜੇ ਛੋਟੀ ਗਿਣਤੀ ਚ ਸਟੂਡੈਂਟਸ ਨੂੰ ਸੱਦੇ, ਜਿੱਦਾਂ 200 ਜਾਂ 300 ਉਸ ਹਿਸਾਬ ਨਾਲ ਸੱਦੇ ਜਾਣਗੇ, ਤੇ ਇਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਫੁੱਲ ਫਲੈਜ ਇੰਟਰਨੈਸ਼ਨਲ ਸਟੂਡੈਂਟ ਅਰਾਈਵਲ ਜਿਹੜੇ ਆ ਉਹ ਡਿਸੰਬਰ ਤੋਂ ਸ਼ੁਰੂ ਕਰ ਦਾਂਗੇ। ਸੋ ਉਹ ਗ੍ਰੈਜੂਅਲੀ ਇਨਕਰੀਜ਼ ਹੋਊਗਾ 2022 ਦੇ ਮਿਡ ਤੱਕ, ਡਿਪੈਂਡ ਕਰਦਾ ਹੈ ਵੈਕਸੀਨੇਸ਼ਨ ਪ੍ਰੋਗਰਾਮ ਆਸਟ੍ਰੇਲੀਆ ਚ ਕਿੱਦਾਂ ਚੱਲ ਰਿਹਾ ਹੈ, ਪੂਰੀ ਜਿਹੜੀ ਪੋਪੂਲੇਸ਼ਨ ਹੈ ਉਹਨਾਂ ਨੂੰ ਵੈਕਸੀਨੇਸ਼ਨ। ਹਾਂਜੀ
ਜੀ ਜੀ, ਸੋ ਰਣਵੀਰ ਜੀ, ਕਾਰਨ ਇੱਕ ਇਹ ਹੈ ਕਿ ਇੱਥੇ ਵੀ ਜਦੋਂ ਕੋਈ ਵੀ ਸਟੂਡੈਂਟ ਆਉਣਗੇ, ਓਵਰਸੀਜ਼ ਤੋਂ ਆਉਂਦੇ ਆ, ਉਹਨਾਂ ਦੇ ਲਈ ਸਭ ਤੋਂ ਪਹਿਲੀ ਸ਼ਰਤ ਤਾਂ ਇਹੀ ਹੈ ਕਿ ਇੱਕ ਤਾਂ ਭਾਵੇਂ ਉਹ ਵੈਕਸੀਨੇਟਡ ਵੀ ਹੋ ਕੇ ਆਉਂਦੇ ਆ, ਪਰ ਕੁਆਰੰਟੀਨ ਦੇ ਵਿੱਚ ਸ਼ਾਇਦ ਉਹਨਾਂ ਨੂੰ ਰਹਿਣਾ ਪਵੇ, ਔਰ ਉਹੋ ਜਿਹੇ ਜਿਹੜੇ ਹਾਲਾਤ ਆ ਜਾਂ ਉਹੋ ਜਿਹੇ ਰਿਸੋਰਸਿਸ ਜਿਹੜੇ ਆ ਉਹ ਸਰਕਾਰ ਵੱਲੋਂ ਜੁਟਾਉਣੇ ਵੀ ਬਹੁਤ ਜ਼ਰੂਰੀ ਹੋ ਜਾਂਦੇ ਆ। ਜਦੋਂ ਉਹ ਰਿਸੋਰਸਿਸ ਉਹਨਾਂ ਨੇ ਜੁਟਾਉਣੇ ਆ, ਤਾਂ ਇਹਦੇ ਲਈ ਮੈਨੂੰ ਲੱਗਦਾ ਕਿ ਇਸੇ ਕਰਕੇ ਜਿਹੜੀ ਥੋੜੀ ਥੋੜੀ ਗਿਣਤੀ ਦੇ ਵਿੱਚ ਉਧਰੋਂ ਜਿਹੜੇ ਸਟੂਡੈਂਟਸ ਜਾਂ ਜਿਹੜੇ ਵਿਜ਼ਟਰ ਜਾਂ ਹੋਰ ਵੀ ਜਿਹੜੇ ਇਸ ਤਰ੍ਹਾਂ ਦੀ ਵੀਜ਼ਾ ਕੈਟੇਗਰੀ ਦੇ ਲੋਕ ਹੈ, ਉਹਨਾਂ ਨੂੰ ਇਜਾਜ਼ਤ ਦਿੱਤੀ ਜਾਏਗੀ, ਜਾਂ ਕਹਿ ਲਓ ਕਿ ਸਰਕਾਰ ਦੀ ਇਹ ਇੱਕ ਨੀਤੀ ਹੋ ਸਕਦੀ ਹੈ।
ਪਰ ਬੈਕਗ੍ਰਾਉਂਡ ਇਹ ਆ ਕਿ ਜੇ ਆਪਾਂ ਦੇਖੋ, ਮੈਂ ਬੀਂਗ ਅ ਮਾਈਗ੍ਰੇਸ਼ਨ ਏਜੰਟ, ਮੇਰਾ ਬਿਜ਼ਨਸ ਮਾਡਲ ਜਿਹੜਾ ਹੈ ਉਹ ਡਿਪੈਂਡ ਕਰਦਾ ਹੈ ਇੰਟਰਨੈਸ਼ਨਲ ਸਟੂਡੈਂਟ ਦੀ ਆਵਾਜਾਈ ਤੇ ਜਾਂ ਮਾਈਗ੍ਰੈਂਟਸ ਦੀ ਆਵਾਜਾਈ ਤੇ, ਬਟ ਮੈਂ ਫਿਰ ਵੀ ਗਵਰਨਮੈਂਟ ਦੇ ਇਸ ਜਿਹੜੇ ਸਟੈਪ ਹੈ ਉਹਨੂੰ ਸਪੋਰਟ ਕਰਦਾ। ਹਾਲਾਂਕਿ ਇਹ ਮੇਰੇ ਬਿਜ਼ਨਸ ਮਾਡਲ ਦੇ ਖਿਲਾਫ ਆ, ਮਾਈਗ੍ਰੈਂਟਸ ਤਾਂ ਨਿਰਾਸ਼ ਹੋਣੇ ਹੀ ਹੋਣੇ ਆ, ਬਟ ਮੈਂ ਥੋੜਾ ਦੱਸਦਾ ਕਿ ਅਗਰ ਆਪਾਂ ਕੰਪੇਅਰ ਕਰੀਏ, ਸਭ ਤੋਂ ਵੱਧ ਪ੍ਰਾਇਰਟੀ ਜਿਹੜੀ ਆ ਉਹ ਅੱਜ ਦੀ ਡੇਟ ਚ ਪਬਲਿਕ ਹੈਲਥ ਨੂੰ ਦੇਣੀ ਚਾਹੀਦੀ ਆ, ਠੀਕ ਆ, ਜੋ ਕਿ ਆਸਟ੍ਰੇਲੀਅਨ ਗਵਰਨਮੈਂਟ ਅੱਜ ਦੀ ਡੇਟ ਚ ਕਰ ਰਹੀ ਆ। ਜੇ ਆਪਾਂ ਐਗਜ਼ਾਮਪਲ ਦੇਖੀਏ ਇੰਡੀਆ ਚ ਅੱਜ ਦੀ ਡੇਟ ਸਾਰੇ ਤੇ ਗੱਲ ਜਗ ਜ਼ਾਹਿਰ ਹੈ ਕਿ ਇੰਡੀਆ ਅੱਜ ਦੀ ਡੇਟ ਚ ਕੋਵਿਡ ਹੌਟਸਪੌਟ ਹੋ ਗਿਆ, ਠੀਕ ਆ। ਕੈਨੇਡਾ ਨੇ, ਅਗਰ ਤੁਸੀਂ ਨਿਊਜ਼ ਫਾਲੋ ਕਰਦੇ ਹੋ, ਤਾਂ ਕੈਨੇਡਾ ਨੇ ਇਹ ਕੀਤਾ ਸੀ ਕਿ ਪਹਿਲੋਂ ਆਵਾਜਾਈ ਰੋਕੀ ਨਹੀਂ ਓਵਰਸੀ ਸਟੂਡੈਂਟਸ ਦੀ ਜਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਜਾਂ ਟੀ ਆਰ ਦੀ, ਤੇ ਅੱਜ ਦੀ ਡੇਟ ਚ ਕੈਨੇਡਾ ਵੀ ਕਹਿ ਲਓ ਕੋਵਿਡ ਦੇ ਖਤਰੇ ਤੋਂ ਜੂਝ ਰਿਹਾ ਅੱਜ ਦੀ ਡੇਟ ਚ। ਜੇ ਆਪਾਂ ਗੱਲ ਕਰੀਏ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ, ਇਹਨਾਂ ਦਾ ਗੋਲਡ ਸਟੈਂਡਰਡ ਇਸੇ ਲਈ ਮੈਂਟੇਨਡ ਆ ਕਿਉਂਕਿ ਇਹਨਾਂ ਨੇ ਇੰਨੇ ਸਖ਼ਤ ਸਟੈਪਸ ਚੁੱਕੇ ਜਿਹੜੇ ਕਿ ਹੋਰ ਕਿਸੇ ਕੰਟਰੀ ਨੇ ਨਹੀਂ ਚੁੱਕੇ। ਸੋ ਜੇ ਆਪਾਂ ਪੋਜ਼ਿਟਿਵ ਵੱਲ ਦੇਖੀਏ, ਇਹ ਆਪਣੀ ਭਲਾਈ ਲਈ ਹੀ ਆ, ਆਪਣੇ ਸਿਟੀਜ਼ਨਸ, ਆਸਟ੍ਰੇਲੀਅਨ ਸਿਟੀਜ਼ਨਸ, ਪਰਮਨੈਂਟ ਰੈਸੀਡੈਂਟ ਜਾਂ ਈਵਨ ਟੈਂਪਰੇਰੀ ਰੈਸੀਡੈਂਟ ਜਿਹੜੇ ਇੱਥੇ ਰਹਿ ਰਹੇ ਆ, ਉਹਨਾਂ ਦੀ ਭਲਾਈ ਲਈ ਹੀ ਇਹ ਸਟੈਪ ਆ। ਹਾਲਾਂਕਿ ਮੈਂ ਬਾਰ ਬਾਰ ਇਹ ਕਹਿਣਾ ਚਾਹੂੰਗਾ ਕਿ ਮੈਨੂੰ ਪਤਾ ਹੈ ਕਿ ਸਾਰੇ ਇਸ ਸਟੈਪ ਤੋਂ ਜਾਂ ਇਸ ਅਨਾਊਂਸਮੈਂਟ ਤੋਂ ਨਿਰਾਸ਼ ਹੋਣਗੇ, ਬਟ ਆਪਾਂ ਇੰਡੀਆ ਜਾਂ ਕੈਨੇਡਾ ਵਾਲੀ ਸਿਚੁਏਸ਼ਨ ਨਾਲ ਅਗਰ ਕੰਪੇਅਰ ਕਰੀਏ, ਅਗਰ ਰੱਬ ਨਾ ਕਰੇ ਆਸਟ੍ਰੇਲੀਆ ਚ ਉਹ ਪ੍ਰੋਬਲਮ ਹੋ ਗਈ, ਫਿਰ ਆਪਾਂ ਗਵਰਨਮੈਂਟ ਨੂੰ ਬਲੇਮ ਕਰਾਂਗੇ ਕਿ ਇਹਨਾਂ ਨੇ ਸਟੈਪਸ ਜਿਹੜੇ ਆ ਉਹ ਨਹੀਂ ਚੱਕੇ, ਠੀਕ ਹੈ। ਸੋ ਮੈਂ ਇਹਦਾ ਕਹਿ ਲਓ ਫੇਵਰ ਕਰਦਾ ਇਸ ਸਟੈਪ ਦਾ, ਕਿਉਂਕਿ ਪ੍ਰਾਇਰਟੀ ਜਿਹੜੀ ਆ ਬਿਜ਼ਨਸ ਹੋਵੇ, ਭਾਵੇਂ ਮਾਈਗ੍ਰੇਸ਼ਨ ਹੋਵੇ, ਭਾਵੇਂ ਕਹਿ ਲਓ ਕਰੀਅਰ ਜਾਂ ਫਿਊਚਰ ਹੋਵੇ ਕਿਸੇ ਦਾ, ਲਾਈਫ ਸਭ ਤੋਂ ਜ਼ਰੂਰੀ ਆ ਰੈਦਰ ਦੈਨ ਕਿ ਤੁਹਾਡਾ ਬਿਜ਼ਨਸ ਜਾਂ ਤੁਹਾਡੇ ਕਰੀਅਰ ਐਸਪੀਰੇਸ਼ਨਸ ਕੀ ਆ। ਸੋ ਮੈਂ ਨਿਰਾਸ਼ ਜ਼ਰੂਰ ਸੀ ਸੁਣ ਕੇ, ਬਟ ਜਦੋਂ ਲੌਂਗ ਟਰਮ ਪਿਕਚਰ ਦੇਖੀਏ ਤਾਂ ਇਹ ਸਾਰਿਆਂ ਦੇ ਹਿੱਤ ਵਿੱਚ ਇਹ ਬਜਟ ਦੀ ਅਨਾਊਂਸਮੈਂਟ ਆ।
ਜੀ ਬਿਲਕੁਲ। ਸੋ ਕਈ ਵਾਰ ਕੀ ਹੁੰਦਾ ਕਿ ਸਰਕਾਰਾਂ ਦੀ ਇੱਕ ਛੋਟੀ ਜਿਹੀ ਅਣਗਹਿਲੀ ਜਿਹੜੀ ਹੈ ਉਹ ਜਨਤਾ ਦੇ ਉੱਤੇ ਬੜੀ ਭਾਰੀ ਪੈਂਦੀ ਹੈ, ਔਰ ਇਹਦਾ ਜਿਹੜਾ ਸਾਫ ਸਪਸ਼ਟ ਜਿਹੜੀ ਤਸਵੀਰ ਹੈ ਇਹਦੀ ਉਹ ਭਾਰਤ ਦੇ ਵਿੱਚ ਅਸੀਂ ਵੇਖਦੇ ਹਾਂ। ਖੈਰ, ਅਸੀਂ ਮੁੜ ਕੇ ਆਉਂਦੇ ਹਾਂ ਸਵਾਲਾਂ ਵੱਲ। ਬਹੁਤ ਸਾਰੇ ਦੋਸਤ ਇਸ ਵੇਲੇ ਜੁੜੇ ਹੋਏ ਨੇ, ਤੁਹਾਡੀ ਇਜਾਜ਼ਤ ਹੋਵੇ ਆਪਾਂ ਸਵਾਲ ਲੈਣੇ ਸ਼ੁਰੂ ਕਰਦੇ ਹਾਂ ਤੇ ਉਸ ਤੋਂ ਬਾਅਦ ਗੱਲਬਾਤ ਜਿਹੜੀ ਜਾਰੀ ਰੱਖਾਂਗੇ। ਜੀ, ਸਾਡੇ ਨਾਲ ਸਭ ਤੋਂ ਪਹਿਲਾਂ ਜੋਤੀ ਸਿੰਘ ਹੋਰੀ ਜੁੜੇ ਨੇ। ਜੋਤੀ ਸਿੰਘ ਫੇਸਬੁੱਕ ਦੇ ਰਾਹੀਂ ਸਾਡੇ ਨਾਲ ਸਾਂਝ ਬਣਾ ਰਹੇ ਨੇ ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਵਟ ਇਜ਼ ਇਨਵੀਟੇਸ਼ਨ ਰਾਊਂਡ ਇਨ ਕੁਈਨਜ਼ਲੈਂਡ ਫਾਰ 491 or 190?
ਵਟ ਇਜ਼, ਮੇਰੇ ਖਿਆਲ ਇਹਨਾਂ ਨੇ ਵੈਨਸ ਪੁੱਛਿਆ ਹੋਣਾ ਹੈ, ਹਲੇ ਅਪਡੇਟਸ ਉਹਦੇ।
ਹਾਂਜੀ, ਇਹਨਾਂ ਨੇ ਹਾਂਜੀ
ਆਟੋ ਬੋਲੇ ਉਹਦੀ ਅਪਡੇਟ ਨਹੀਂ ਹੈ, ਮੋਸਟ ਪ੍ਰੋਬਬਲੀ ਨਿਊ ਫਾਈਨੈਂਸ਼ੀਅਲ ਈਅਰ ਸੀ ਇਨਵਾਈਟ ਹੋਣਗੇ ਹੁਣ।
ਠੀਕ, ਅਗਲਾ ਜਿਹੜਾ ਸਵਾਲ ਹੈ ਉਹ ਮੁਹੰਮਦ ਰਜ਼ਾ ਹੋਰੀ ਕਰ ਰਹੇ ਨੇ। ਮੈਨੂੰ ਲੱਗਦਾ ਮੁਹੰਮਦ ਰਜ਼ਾ ਜੇਕਰ ਪ੍ਰੋਗਰਾਮ ਸੁਣ ਰਹੇ ਨੇ ਤਾਂ ਰਾਜਾ ਜੀ, ਆਪਾਂ ਹੁਣੇ ਗੱਲ ਕਰਕੇ ਹਟੇ ਆ ਕਿ ਸਟੂਡੈਂਟਸ ਦੇ ਲਈ ਜਿਹੜੇ ਬਾਰਡਰ ਆ ਉਹ ਕਦੋਂ ਓਪਨ ਹੋਣ ਦੀ ਉਮੀਦ ਹੈ, ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੀ ਵਾਪਸੀ ਦੀ ਗੱਲ ਕਰ ਹਟੇ ਆ, ਔਰ ਜੇਕਰ ਤੁਸੀਂ ਨਹੀਂ ਸੁਣਿਆ ਤਾਂ ਇੱਕ ਵਾਰ ਰਣਵੀਰ ਜੀ ਤੁਸੀਂ ਜ਼ਰੂਰ ਸਾਂਝਾ ਕਰ ਦਿਓ। ਉਹਨਾਂ ਨੇ ਵੀ ਇਹੋ ਹੀ ਸਵਾਲ ਪੁੱਛਿਆ।
ਹਾਂਜੀ, ਇੰਟਰਨੈਸ਼ਨਲ ਸਟੂਡੈਂਟਸ ਗਵਰਨਮੈਂਟ ਨੇ ਅਨਾਊਂਸ ਕੀਤਾ ਕਿ ਸਾਡੀ ਪ੍ਰਾਇਰਟੀ ਹੈ, ਕਿਉਂਕਿ $13 billion ਕਹਿ ਲਓ ਲੋਸ ਹੋ ਰਿਹਾ ਹੈ, ਬਿਲੀਅਨਸ ਆਫ ਡਾਲਰ ਲੋਸ ਹੋ ਰਿਹਾ ਯੂਨੀਵਰਸਿਟੀਜ਼ ਨੂੰ ਤੇ ਗਵਰਨਮੈਂਟ ਨੂੰ। ਪ੍ਰਾਇਰਟੀ ਜ਼ਰੂਰ ਆ, ਪਰ ਅੱਜ ਦੀ ਡੇਟ ਚ ਟੋਪ ਮੋਸਟ ਪ੍ਰਾਇਰਟੀ ਆ ਕੋਵਿਡ ਤੋਂ ਕਿੱਦਾਂ ਸੇਵ ਕਰਨਾ ਆਸਟ੍ਰੇਲੀਆ ਨੂੰ। ਸੋ ਇਸ ਲਈ ਪਾਇਲਟ ਪ੍ਰੋਗਰਾਮ ਜਿਹੜੇ ਆ ਛੋਟੇ ਕਹਿ ਲਓ ਲੈਵਲ ਤੇ ਉਹ ਡਿਸੰਬਰ ਤੋਂ ਸ਼ੁਰੂ ਹੋਣਗੇ। ਡਿਪੈਂਡ ਕਰਦਾ ਹੈ ਤੇ ਕਈ ਅਸੰਪਸ਼ਨਸ ਵੀ ਲਿੱਤੇ ਆ ਫੈਡਰਲ ਬਜਟ ਨੇ ਕਿ ਸਾਰੀ ਜਿਹੜੀ ਪਾਪੂਲੇਸ਼ਨ ਹੈ ਆਸਟ੍ਰੇਲੀਆ ਦੀ ਉਹ ਆਲਮੋਸਟ ਵੈਕਸੀਨੇਟ ਹੋ ਜਾਏਗੀ, ਵਰਲਡ ਲੈਵਲ ਤੇ ਕੋਵਿਡ ਦਾ ਸਪਰੈਡ ਜਿਹੜਾ ਉਹ ਕਿੱਦਾਂ ਰਹਿੰਦਾ ਹੈ, ਕਈ ਪਰਮਿਟੇਸ਼ਨਸ ਤੇ ਕੰਬੀਨੇਸ਼ਨਸ ਆ। ਹਾਲਾਂਕਿ ਉਹਨਾਂ ਨੇ ਕਿਹਾ ਕਿ ਅਗਰ ਸਭ ਠੀਕ ਹੋਇਆ ਤਾਂ ਡਿਸੰਬਰ ਤੋਂ ਅਸੀਂ ਹੌਲੀ ਹੌਲੀ ਸ਼ੁਰੂ ਕਰਾਂਗੇ, ਇਹ ਨਹੀਂ ਕਿ ਡਿਸੰਬਰ ਤੋਂ ਸਾਰਿਆਂ ਨੂੰ ਸਾਥ ਲਵਾਂਗੇ।
ਜੀ ਜੀ ਬਿਲਕੁਲ। ਅਗਲਾ ਸਵਾਲ ਸਿੰਘ ਕੈਰੀ ਕਰ ਰਹੇ ਨੇ, ਸਿੰਘ ਕੈਰੀ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਇਹਨਾਂ ਦਾ ਸਵਾਲ ਹੈ, ਕਹਿੰਦੇ ਵਟ ਇਜ਼ ਦਾ ਆਪਸ਼ਨ ਫਾਰ ਸੈਕਸ਼ਨ 48 ਬਾਰ ਕਰੰਟਲੀ ਵਰਕਿੰਗ ਇਨ ਵਰਕਿੰਗ ਐਜ਼ ਅ ਸ਼ੈਫ ਇਨ ਨਿਊ ਸਾਊਥ ਵੇਲਜ਼ ਰੀਜਨਲ 80 ਪੁਆਇੰਟਸ ਫਾਰ ਸਬ ਕਲਾਸ 190, ਕੈਨ ਆਈ ਗੋ ਨਿਊਜ਼ੀਲੈਂਡ, ਵਟ ਆਰ ਦਾ ਚਾਂਸਿਸ?
ਗੈਰੀ ਜੀ, ਸੈਕਸ਼ਨ 48 ਬਾਰ ਜਿਹੜੇ ਕਲਾਇੰਟਸ ਹੈ, ਯੈਸ ਆਫ ਕੋਰਸ ਤੁਸੀਂ ਜਾ ਸਕਦੇ ਆ ਨਿਊਜ਼ੀਲੈਂਡ। ਇੱਕ ਹੀ ਪ੍ਰੋਬਲਮ, ਨਿਊਜ਼ੀਲੈਂਡ ਦਾ ਜਿਹੜਾ ਵਿਜ਼ਿਟਰ ਵੀਜ਼ਾ ਅੱਜ ਦੀ ਡੇਟ ਚ ਕਾਫੀ ਸਟ੍ਰਿਕਟ ਨੇ, ਅਗੇਨ ਓਬਵੀਅਸ ਰੀਜ਼ਨ ਆ। ਹੁਣ ਤੁਸੀਂ ਹਾਲ ਚ ਸੁਣਿਆ ਵੀ ਹੋਣਾ ਕਿ ਨਿਊ ਸਾਊਥ ਵੇਲਸ ਇਹਨਾਂ ਨੇ ਰੋਕ ਲਾਈ ਸੀ ਜਦੋਂ ਕੋਵਿਡ ਦਾ ਕੇਸ ਆਇਆ ਸੀ। ਸੋ ਅਫਕੋਰਸ ਯੂ ਕੈਨ ਪਲਾਨ ਟੂ ਗੋ ਟੂ ਨਿਊਜ਼ੀਲੈਂਡ। ਇੰਨਾ ਧਿਆਨ ਰੱਖਿਓ ਕਿ ਨਿਊਜ਼ੀਲੈਂਡ ਦਾ ਜਿਹੜਾ ਵਿਜ਼ਿਟਰ ਵੀਜ਼ਾ ਹੈ ਉਹ ਈਜ਼ੀ ਨਹੀਂ ਹੋਵੇਗਾ ਤੁਹਾਡੇ। ਮੈਂ ਇਹ ਨਹੀਂ ਕਹਿ ਰਿਹਾ ਕਿ ਦੇਣਗੇ ਹੀ ਨਹੀਂ, ਬਟ ਉਹ ਈਜ਼ੀ ਨਹੀਂ ਰਹੇਗਾ। ਅੱਜ ਦੀ ਡੇਟ ਚ ਗਵਰਨਮੈਂਟ ਨੇ ਸੈਕਸ਼ਨ 48 ਬਾਰ ਤੇ ਅਨਫੋਰਚੁਨੇਟਲੀ ਕੋਈ ਰਿਆਇਤ ਜਾਂ ਕੋਈ ਲੀਨੀਅੰਸੀ ਨਹੀਂ ਦਿੱਤੀ ਹੈ, ਤਾਂ ਮਤਲਬ ਤੁਹਾਨੂੰ ਕੰਟਰੀ ਆਊਟ ਕਰਨੀ ਹੀ ਪੈਣੀ ਆ। ਵਾਚ ਦ ਸਪੇਸ, ਇਹਨਾਂ ਦੇ ਜਿਹੜੇ ਇੰਟਰਨੈਸ਼ਨਲ ਅਗਰੀਮੈਂਟਸ ਆ ਉਹ ਸਿੰਗਾਪੁਰ, ਤਾਇਵਾਨ, ਆਈ ਥਿੰਕ ਵੀਅਤਨਾਮ, ਜਿਹੜੀਆਂ ਲੋਅ ਰਿਸਕ ਕੰਟਰੀਜ਼ ਆ ਉਹਨਾਂ ਨਾਲ ਹੋ ਰਹੇ ਆ। ਸੋ ਤੁਹਾਨੂੰ ਵੇਟ ਕਰਨੀ ਪੈ ਸਕਦੀ ਆ। ਬਾਏ ਆਲ ਮੀਨਸ ਨਿਊਜ਼ੀਲੈਂਡ ਦਾ ਵੀਜ਼ਾ ਜ਼ਰੂਰ ਅਪਲਾਈ ਕਰੋ ਇਫ ਯੂ ਕੈਨ, ਬਿਕਾਜ਼ ਉਹਨਾਂ ਦਾ ਤੇ ਓਬਵੀਅਸਲੀ ਤੁਸੀਂ ਕੰਟਰੀ ਆਊਟ ਕਰ ਸਕਦੇ ਹੋ।
ਜੀ ਰਣਬੀਰ ਜੀ, ਅੱਗੇ ਸਾਡੇ ਨਾਲ ਜੁੜੇ ਹੋਏ ਨੇ ਗਗਨ ਸਿੰਘ। ਗਗਨ ਸਿੰਘ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਗਗਨ ਜੀ।
ਸਤਿ ਸ੍ਰੀ ਅਕਾਲ ਜੀ।
ਇਹਨਾਂ ਦਾ ਸਵਾਲ ਹੈ, ਕਹਿੰਦੇ ਐਨਰੋਲਡ ਨਰਸ ਦਾ ਕੁਝ ਬਣ ਸਕਦਾ ਜੀ ਇਨ ਰੀਜਨਲ ਵਿਕਟੋਰੀਆ ਡੂਇੰਗ ਜੋਬ ਫਰੋਮ ਲਾਸਟ 6 ਮੰਥਸ ਤੇ 8 ਈਚ ਬੈਂਡ ਨੇ ਇਹਨਾਂ ਦੇ?
ਮੈਂ ਪਹਿਲਾਂ ਵੀ ਕਹਿੰਦਾ ਆਇਆ ਕਿ ਐਨਰੋਲਡ ਨਰਸ ਭਾਵੇਂ ਅੱਜ ਦੀ ਡੇਟ ਚ ਪੌਜ਼ ਲੱਗ ਗਿਆ ਹੈ ਵਿਕਟੋਰੀਆ ਚ, ਲੇਕਿਨ ਜੋ ਟ੍ਰੈਂਡ ਬਜਟ ਚ ਸੁਣਨ ਚ ਆਇਆ ਉਹ ਆਹੀ ਹੈ ਕਿ ਜਿਹੜੇ ਕ੍ਰਿਟੀਕਲ ਸਕਿੱਲ ਲਿਸਟ ਆ, ਠੀਕ ਹੈ, ਨਰਸਿਸ ਫੋਰ ਐਗਜ਼ਾਮਪਲ, ਉਹਨਾਂ ਨੂੰ ਪ੍ਰਾਇਰਟੀ ਜ਼ਰੂਰ ਮਿਲੇਗੀ। ਸੋ ਵਿਕਟੋਰੀਆ ਅੱਜ ਭਾਵੇਂ ਬੰਦ ਹੋਵੇ, ਲੇਕਿਨ ਨੈਕਸਟ ਫਾਈਨੈਂਸ਼ੀਅਲ ਈਅਰ ਜੁਲਾਈ ਓਨਵਰਡਸ ਜ਼ਰੂਰ ਇਹ ਹੋ ਪਿਆ ਕਿ ਐਨਰੋਲਡ ਨਰਸਿਸ ਨੂੰ ਵੀ ਮੌਕਾ ਦਿੱਤਾ ਜਾਏਗਾ। ਸੋ ਓਬਵੀਅਸਲੀ ਤੁਸੀਂ ਵਿਕਟੋਰੀਆ ਚ ਰੀਜਨਲ ਚ ਕੰਮ ਕਰ ਰਹੇ ਹਾਂ, ਯੂ ਟਿਕਿੰਗ ਆਲ ਦਾ ਬੋਕਸਿਸ, ਤੁਹਾਨੂੰ ਪ੍ਰਾਇਰਟੀ ਤਾਂ ਵੈਸੇ ਮਿਲੂਗੀ ਹੀ ਮਿਲੂਗੀ। ਸੋ ਪਲੀਜ਼ ਹੈਂਗ ਔਨ, ਪਲੀਜ਼ ਵੇਟ ਜਦੋਂ ਇਹ ਅਨਾਊਂਸ ਕਰਨ ਕਿ ਐਨਰੋਲਡ ਨਰਸਿਸ ਵੀ ਓਪਨ ਹੈ।
ਜੀ ਤੇ ਇਸ ਤੋਂ ਬਾਅਦ ਅਗਲੇ ਸਵਾਲ ਵੱਲ ਵਧਦੇ ਹਾਂ। ਅਗਲੇ ਸਵਾਲ ਲਈ ਵਿਕਰਮ ਮਾਹਲ ਹੁਰਾ ਦਾ ਸਵਾਲ ਜਿਹੜਾ ਉਹ ਸ਼ਾਮਲ ਕਰਦੀ ਆ, ਉਹ ਸਵਾਲ ਹੈ ਜਾਂ ਵੈਸੇ ਸਾਡੇ ਨਾਲ ਸ਼ਾਮਲ ਹੋਏ ਨੇ, ਮੈਂ ਇਹ ਦੇਖਦੀ ਆ ਜੀ। ਵਿਕਰਮ ਮਾਹਲ ਕਹਿੰਦੇ ਆ, ਟੁਮੋਰੋ ਨਾਓ ਹੈਪੀ ਕਨਫਰਮਡ, ਇਹਦਾ ਸਮਝ ਨਹੀਂ ਆਇਆ ਵਿਕਰਮ ਜੀ ਮੈਨੂੰ, ਵੀ ਤੁਸੀਂ ਕਿਸ ਚੀਜ਼ ਦੇ ਬਾਰੇ ਜਾਂ ਤਾਂ ਕੋਈ ਖੁਸ਼ੀ ਸਾਂਝੀ ਕਰਨੀ ਚਾਹੁੰਦੇ ਹੋ ਕੋਸ਼ਿਸ਼ ਕਰਿਓ ਕਿ ਤੁਸੀਂ ਜਿਹੜਾ ਵੀ ਆਪਣਾ ਸਵਾਲ ਜਾਂ ਜੋ ਵੀ ਤੁਹਾਡਾ ਮੈਸੇਜ ਸੀ ਸੁਨੇਹਾ ਸੀ ਉਹ ਸਾਨੂੰ ਦੁਬਾਰਾ ਜ਼ਰੂਰ ਭੇਜੋ ਤਾਂ ਕਿ ਸਾਨੂੰ ਸਾਰਾ ਸਪਸ਼ਟ ਹੋਵੇ ਔਰ ਅਸੀਂ ਵੀ ਜ਼ਰੂਰ ਤੁਹਾਡੇ ਨਾਲ ਉਹ ਸਾਂਝ ਪਾ ਸਕੀਏ। ਤੇ ਅੱਗੇ ਆਪਾਂ ਚੱਲਦੇ ਹਾਂ ਤੇ ਅਗਲਾ ਜਿਹੜਾ ਸਵਾਲ ਹੈ ਤਰਨਜੀਤ ਸਿੰਘ ਟੈਗੋਰ ਹੋਣਾ ਦਾ, ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਐਨੀ ਆਈਡੀਆ ਵੈਨ ਨਿਊ ਸਾਊਥ ਵੇਲਸ ਵਿਲ ਡੂ ਇਨਵੀਟੇਸ਼ਨ ਰਾਊਂਡ ਫਾਰ 190, ਵੀ ਆਰ ਔਨ 90 ਪੁਆਇੰਟਸ, ਆਰ ਐਨ ਏਜਡ ਕੇਅਰ ਵਰਕਿੰਗ ਫੁੱਲ ਟਾਈਮ ਫਰੋਮ ਲਾਸਟ 1 ਈਅਰ ਇਨ ਸਿਡਨੀ, ਥੈਂਕਸ।
ਹੁਣ ਮੋਸਟ ਪ੍ਰੋਬਬਲੀ ਹੁਣ ਜਿਹੜੇ ਹੋਣਗੇ ਉਹ ਨੈਕਸਟ ਈਅਰ ਤੋਂ ਹੀ ਹੋਣਗੇ, ਕਹਿ ਲਓ ਜੁਲਾਈ ਓਨਵਰਡਸ, ਬਟ ਅਗਰ ਤੁਸੀਂ 90 ਪੁਆਇੰਟਸ ਤੇ ਆ, ਆਰ ਐਨ ਏਜ ਕੇਅਰ ਚ ਕੰਮ ਕਰ ਰਹੇ ਹਾਂ, ਜਿੱਦਾਂ ਕਿ ਮੈਂ ਹੁਣੇ ਕਹਿ ਕੇ ਹਟਿਆ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਤੁਹਾਡੇ ਪੁਆਇੰਟਸ ਵੀ ਕਾਫੀ ਵਧੀਆ ਨੇ, ਤੇ ਇਨਵੀਟੇਸ਼ਨ ਦੇ ਚਾਂਸਿਸ ਬਹੁਤ ਹਾਈ ਆ ਨੈਕਸਟ ਰਾਊਂਡ ਚ। ਇਹ ਟ੍ਰੈਂਡ ਸੇਮ ਚੱਲਣਾ ਹੈ ਜੋ ਇਸ ਸਾਲ ਦਾ ਚੱਲਿਆ ਸੀ, ਨੈਕਸਟ ਫਾਈਨੈਂਸ਼ੀਅਲ ਈਅਰ ਜੁਲਾਈ ਤੋਂ ਵੀ ਸੇਮ ਚੱਲਣਾ ਹੈ ਕਿ ਜਿਹੜੇ ਕ੍ਰਿਟੀਕਲ ਸਕਿੱਲਸ ਵਾਲੇ ਨੇ, ਸਪੈਸ਼ਲੀ ਜਿਹੜੇ ਹੈਲਥ ਪ੍ਰੋਫੈਸ਼ਨਲਸ ਨੇ, ਉਹਨਾਂ ਨੂੰ ਪ੍ਰਾਇਰਟੀ ਮਿਲੂਗੀ। ਸੋ ਤੁਸੀਂ ਆਪਣੀ ਫੀਲਡ ਚ ਕੰਮ ਕਰ ਰਹੇ ਹਾਂ, ਦੈਟਸ ਦਾ ਬੈਸਟ ਯੂ ਕੈਨ ਡੂ, 90 ਪੁਆਇੰਟ ਇਜ਼ ਵੈਰੀ ਗੁੱਡ, ਮੋਸਟ ਲਾਈਕਲੀ ਤੁਹਾਨੂੰ ਇਨਵੀਟੇਸ਼ਨ ਨੈਕਸਟ ਰਾਊਂਡ ਚ ਮਿਲਣ ਦੀ ਉਮੀਦ ਹੈਗੀ ਹੈ
ਜੀ। ਇਸ ਤੋਂ ਬਾਅਦ ਗਗਨ ਸਿੰਘ ਧੰਨਵਾਦ ਕਰ ਰਹੇ ਨੇ। ਗਗਨ ਸਿੰਘ ਕਹਿੰਦੇ ਬਹੁਤ ਬਹੁਤ ਧੰਨਵਾਦ ਜੀ, ਰੱਬ ਤੁਹਾਨੂੰ ਤਰੱਕੀ ਬਖਸ਼ੇ ਪੋਜ਼ਿਟਿਵ ਨਿਊਜ਼ ਦੇਣ ਦੇ ਲਈ।
ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀ ਅਸੀਸ ਲਈ, ਬਹੁਤ ਬਹੁਤ ਧੰਨਵਾਦ ਤੁਹਾਡਾ
ਜੀ। ਜੀ ਜੋਤੀ ਸਿੰਘ ਦੁਬਾਰਾ ਜੁੜੇ ਨੇ ਸਾਡੇ ਨਾਲ ਤੇ ਕਹਿੰਦੇ ਮੈਡਮ ਆਈ ਹੈਵ ਕੁਐਸਚਨ ਰਿਗਾਰਡਿੰਗ ਕੁਈਨਜ਼ਲੈਂਡ ਇਨਵੀਟੇਸ਼ਨ। ਸਰ ਯੂ ਸੀ ਐਨੀ 491 ਪ੍ਰੀ ਇਨਵੀਟੇਸ਼ਨ ਰਿਸੀਵ ਫਰੋਮ ਅਪ੍ਰੈਲ ਰਾਊਂਡ ਬਿਕੋਜ਼ ਆਈ ਅਪਲਾਈ ਮਾਈ 491 ਇਨ ਅਪ੍ਰੈਲ।
ਹਾਂਜੀ, ਇਨਵੀਟੇਸ਼ਨ ਤੇ ਆਏ ਸੀ, ਬੇਬੀ ਤੁਸੀਂ ਮਿਸ ਕਰ ਗਿਆ ਹੋ, ਸਰਟਨਲੀ ਇਨਵੀਟੇਸ਼ਨ ਆਏ ਨੇ
ਜੀ। ਤੇ ਹਰਜੋਤ ਜੱਸੜ ਅੱਗੇ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਹਰਜੋਤ ਜੀ। ਇਹਨਾਂ ਨੇ ਕਿਹਾ ਜੀ ਆਈ ਲੌਸਟ ਮਾਈ 491 ਵੀਜ਼ਾ ਐਪਲੀਕੇਸ਼ਨ 1 month ਬਿਫੋਰ। ਆਕੂਪੇਸ਼ਨ ਹੈਗਾ ਜੀ ਇਹਨਾਂ ਦਾ ਸ਼ੈਫ, ਨਾਓ ਕਹਿੰਦੇ ਸ਼ੈਫ ਇਜ਼ ਇਨ ਕ੍ਰਿਟੀਕਲ ਸੈਕਟਰ, ਕੈਨ ਵੀ ਐਕਸਪੈਕਟ ਐਨੀਥਿੰਗ ਅਰਲੀ? ਥੈਂਕਸ। ਇਹਦੇ ਬਾਰੇ ਗੱਲ ਵੀ ਕਰਨੀ ਸੀ ਕਿ ਹੋਸਪਿਟੈਲਿਟੀ ਸੈਕਟਰ ਜਿਹੜਾ ਆ ਇਹਦੇ ਨਾਲ ਕੁਛ ਜਿਹੜੀਆਂ ਉਮੀਦਾਂ ਆ ਉਹ ਵੱਜਦੀਆਂ ਨਜ਼ਰ ਆਉਂਦੀਆਂ ਮੇਰੇ ਖਿਆਲ ਬਜਟ ਤੋਂ ਬਾਅਦ, ਸੋ ਇਹਦੇ ਬਾਰੇ ਵੀ ਥੋੜੀ ਜੀ ਗੱਲ ਹੋ ਜੇ।
ਜ਼ਰੂਰ, ਸਭ ਤੋਂ ਪਹਿਲਾਂ ਤੇ ਮੈਂ ਆਨਸਰ ਦੇ ਲਾਂ ਹਰਜੋਤ ਜੀ ਦਾ। ਤੁਸੀਂ 491 ਵੀਜ਼ਾ ਐਪਲੀਕੇਸ਼ਨ ਲਾਂਚ ਕੀਤੀ ਹੈ ਸ਼ੈਫ ਦੀ, ਰੀਸੈਂਟ ਅਨਾਊਂਸਮੈਂਟ ਜਿਹੜੀ ਬਜਟ ਦੀ ਹੈ ਕਿ ਹੋਸਪਿਟੈਲਿਟੀ ਨੂੰ ਵੀ ਕ੍ਰਿਟੀਕਲ ਸਕਸ ਦਿੱਤਾ ਗਿਆ ਹੈ, ਸੋ ਇਹਦਾ ਜ਼ਰੂਰ ਇਫੈਕਟ ਹੋ ਸਕਦਾ, ਤੁਹਾਨੂੰ ਪ੍ਰਾਇਰਟੀ ਪ੍ਰੋਸੈਸਿੰਗ ਮਿਲ ਸਕਦੀ ਆ। ਆਪਣਾ ਈਮੀ ਅਕਾਊਂਟ ਚੈੱਕ ਕਰੋ, ਚ ਜਿੰਨੇ ਮੰਥ ਸ਼ੋਅ ਕਰ ਰਹੇ ਨੇ ਉਸ ਹਿਸਾਬ ਨਾਲ ਤੁਹਾਨੂੰ ਅੰਦਾਜ਼ਾ ਲੱਗ ਸਕਦਾ ਹੈ ਕਿ ਕਦੋਂ ਤੁਹਾਡਾ ਆਨਸਰ ਆਵੇਗਾ। ਬਟ ਕਿਉਂਕਿ ਇਹ ਕ੍ਰਿਟੀਕਲ ਸਕਿੱਲਸ ਜਾਂ ਡਿਮਾਂਡ ਸੀ, ਇੰਡਸਟਰੀ ਵੱਲੋਂ ਪੁਸ਼ ਸੀ ਕਿ ਸ਼ੈਫਸ ਕੁੱਕਸ ਦੀ ਕਾਫੀ ਲੋੜ ਆ, ਤਾਂ ਤੁਹਾਡੀ ਫਾਈਨਲਾਈਜੇਸ਼ਨ ਵੀ ਜਲਦੀ ਹੋ ਸਕਦੀ ਆ। ਦੂਜੀ ਭੈਣ ਜੋ ਤੁਸੀਂ ਕੁਸ਼ਚਨ ਪੁੱਛਿਆ, ਬਜਟ ਚ ਇਹ ਅਨਾਊਂਸ ਕੀਤਾ ਗਿਆ ਕਿ ਹੋਸਪਿਟੈਲਿਟੀ ਜਿਹੜੀ ਕ੍ਰਿਟੀਕਲ ਸਕਿੱਲਸ ਆ, ਕਾਫੀ ਵੱਡੀ ਨਿਊਜ਼ ਇਹ ਆ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੋਸਪਿਟੈਲਿਟੀ ਪੜ੍ਹ ਰਹੇ ਨੇ ਉਹਨਾਂ ਨੂੰ 40 ਘੰਟੇ ਫੋਰਟਨਾਈਟ ਜਾਂ ਪਹਿਲੋਂ 20 ਘੰਟੇ ਹੁੰਦਾ ਸੀ ਹਫ਼ਤੇ ਉਹ ਕੰਮ ਕਰ ਸਕਦੇ ਸੀ, ਜਾਂ 40 ਘੰਟੇ ਹਰ ਦੋ ਹਫ਼ਤਿਆਂ ਚ ਫੋਰਟਨਾਈਟ ਚ, ਹੁਣ ਉਹਨਾਂ ਤੇ ਓਦਾਂ ਦੀ ਕੋਈ ਬਾਰ ਨਹੀਂ ਹੋਵੇਗੀ ਤੇ ਉਹ ਅਨਲਿਮਿਟਡ ਅਮਾਊਂਟ ਆਫ ਵਰਕ ਆਵਰਸ ਵਰਕ ਜਿਹੜੇ ਉਹ ਕਰ ਸਕਦੇ ਨੇ, ਸੋ ਇਹ ਪੋਜ਼ਿਟਿਵ ਨਿਊਜ਼ ਆ ਜਿਹੜੇ ਹੋਸਪਿਟੈਲਿਟੀ ਗ੍ਰੈਜੂਏਟਸ ਨੇ। ਦੂਜਾ ਜਿਹੜਾ 408 ਵੀਜ਼ਾ ਜਿਹੜਾ ਇੱਕ ਸਾਲ ਦਾ ਵੀਜ਼ਾ ਕਹਿ ਲਓ ਇਹਨਾਂ ਨੇ ਕੱਢਿਆ ਸੀ ਸਪੈਸ਼ਲੀ COVID-19 ਵਾਸਤੇ, ਉੱਚ ਕਈ ਆਕੂਪੇਸ਼ਨ ਸੀ ਜਿਹੜੀਆਂ ਕ੍ਰਿਟੀਕਲ ਸਕਿੱਲਸ ਚ ਸੀ ਤੇ ਹੋਸਪਿਟੈਲਿਟੀ ਹੁਣ ਉਹਦੇ ਵਿੱਚ ਆ, ਤੇ ਇੱਕ ਸਾਲ ਦਾ ਵੀਜ਼ਾ ਜਿਹੜੇ ਗ੍ਰੈਜੂਏਟਸ ਜਾਂ ਜਿਹਨਾਂ ਨੇ ਗ੍ਰੈਜੂਏਟ ਕਰ ਲਿਆ, ਜਿਹਨਾਂ ਕੋਲ ਇੰਪਲੋਇਰ ਹੈਗਾ ਰੈਫਰੈਂਸ ਲੈਟਰ ਜਾਂ ਸਪੋਂਸਰਸ਼ਿਪ ਲੈਟਰ ਦੇਣ ਲਈ, ਉਹਨਾਂ ਲਈ ਇੱਕ ਸਾਲ ਦੇ ਵੀਜ਼ਾ ਪਾਉਣ ਦੀ ਕਹਿ ਲਓ ਡਿਪਾਰਟਮੈਂਟ ਨੇ ਅਨਾਊਂਸਮੈਂਟ ਕੀਤੀ ਆ, ਸੋ ਕਾਫੀ ਪੋਜ਼ਿਟਿਵ ਮੂਵਸ ਆ ਹੋਸਪਿਟੈਲਿਟੀ ਸੈਕਟਰ ਚ ਕਹਿ ਸਕਦੇ।
ਠੀਕ, ਤੇ ਇਸ ਤੋਂ ਬਾਅਦ ਹੈਪੀ ਗਿੱਲ ਸਾਡੇ ਨਾਲ ਜੁੜੇ ਨੇ। ਹੈਪੀ ਗਿੱਲ ਪੁੱਛ ਰਹੇ ਨੇ ਕਹਿੰਦੇ 143 ਵੀਜ਼ਾ ਨਿਊ ਅਪਡੇਟ ਆਫਟਰ ਮਈ 2016।
ਹਾਲ ਦੀ ਘੜੀ ਚ ਹੈਪੀ ਜੀ ਕੇਨ 143 ਏਦਾਂ ਦਾ ਵੀਜ਼ਾ ਜਿਹ ਚ ਅਨਫੋਰਚੂਨਲੀ ਅਪਡੇਟ ਬਹੁਤ ਰੇਅਰ ਮਿਲਦੇ ਨੇ, ਬਟ ਹਾਲ ਦੀ ਘੜੀ ਅਨਫੋਰਚੂਨਲੀ ਦੇਰ ਇਜ਼ ਨਨ ਐਟ ਦ ਮੋਮੈਂਟ
ਜੀ। ਤੇ ਅੱਗੇ ਸਾਡੇ ਨਾਲ ਫੇਸਬੁੱਕ ਵਿਊਅਰ ਜੁੜੇ ਨੇ ਗੁਰਦੀਪ ਸਿੰਘ ਹੁਰੀ। ਗੁਰਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਗੁਰਦੀਪ ਜੀ। ਇਹ ਪੁੱਛ ਰਹੇ ਨੇ ਕਹਿੰਦੇ ਸਰ ਆਈ ਹੈਵ 491 ਫਰੋਮ ਤਸਮੈਨੀਆ ਐਸ ਆਰ ਐਨ, ਬਟ ਆਈ ਐਮ ਗੈਟਿੰਗ ਆਫਰ ਆਫ ਜੋਬ ਫਰੋਮ ਨਿਊ ਸਾਊਥ ਵੇਲਜ਼ ਰੀਜਨਲ ਏਰੀਆ, ਕੈਨ ਆਈ ਅਸੈਪਟ ਐਂਡ ਆਫਟਰ ਗੈਟਿੰਗ ਟਰੈਵਲ ਐਗਜ਼ੈਂਪਸ਼ਨ ਕੈਨ ਫਲਾਈ ਦੇਅਰ ਵਿਦਆਊਟ ਐਨੀ ਕੁਐਸਚਨਸ ਆਸਕਡ, ਐਸ 491 ਇਜ਼ ਫਰੋਮ ਤਸਮੈਨੀਆ ਐਂਡ ਜੋਬ ਆਫਰ ਇਜ਼ ਫਰੋਮ ਨਿਊ ਸਾਊਥ ਵੇਲਜ਼ ਰੀਜਨਲ।
ਐਸ ਲੌਂਗ ਐਸ ਗੁਰਦੀਪ ਜੀ ਤੁਸੀਂ ਇਹ ਪ੍ਰੂਵ ਕਰ ਸਕਦੇ ਹਾਂ ਕਿ ਤੁਹਾਨੂੰ ਤਸਮੈਨੀਆ ਚ ਕੋਈ ਜੋਬ ਆਫਰ ਲੈਟਰ ਨਹੀਂ ਮਿਲੀ, ਤੁਹਾਡੇ ਕੋਲ ਵੈਲਿਡ ਗਰਾਊਂਡਸ ਹੈਗੇ ਆ 491 ਦੇ, ਵੈਸੇ ਵੀ 491 ਦੀ ਰਿਕੁਆਇਰਮੈਂਟ ਜਿਹੜੀ ਹੈ ਕਿ ਤੁਸੀਂ ਰੀਜਨਲ ਏਰੀਆ ਚ ਰਹਿਣਾ, ਸੋ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਐਸ ਲੌਂਗ ਐਸ ਤੁਹਾਨੂੰ ਤਸਮੈਨੀਆ ਤੋਂ ਕੋਈ ਜੋਬ ਆਫਰ ਲੈਟਰ ਨਹੀਂ ਹੈ, ਸੋ ਇਟ ਸ਼ੁਡ ਨਾਟ ਬੀ ਐਨ ਇਸ਼ੂ। ਥੋੜਾ ਮੈਂ ਪਿਛਲੇ ਸਵਾਲ ਵੱਲ ਜਾਊਂਗਾ ਜਿਹੜਾ 143 ਬਾਰੇ ਪੁੱਛਿਆ ਸੀ ਕਿਸੇ ਨੇ, ਸੋ ਅੱਜ ਦੀ ਡੇਟ ਚ ਪ੍ਰੋਸੈਸਿੰਗ ਟਾਈਮ ਜਿਹੜੇ ਨੇ ਉਹ ਨੀਅਰਲੀ 5 ਸਾਲ ਦੇ ਨੇ, ਸੋ ਅਗਰ ਤੁਸੀਂ 2016 ਚ ਲਾਇਆ ਜਿਹੜੀ ਵੀ ਮੰਥ ਚ, ਲੈਟਸ ਸੇ ਮਾਰਚ ਜਾਂ ਅਪ੍ਰੈਲ ਮਈ ਚ ਲਾਇਆ, ਤੇ ਇਸ ਤੋਂ 5 ਸਾਲ 2021 ਚ ਹੋਣੇ ਆ, ਉਹਦੇ ਚ ਤੁਹਾਨੂੰ ਓਬਵੀਅਸਲੀ ਕੇਸ ਆਫੀਸਰ ਦੀ ਈਮੇਲ ਆ ਸਕਦੀ ਹੈ ਆਸਕਿੰਗ ਫਾਰ ਮੋਰ ਇਨਫੋਰਮੇਸ਼ਨ।
ਠੀਕ, ਤੇ ਇਹਦੇ ਨਾਲ ਹੀ ਜੇ ਅੱਗੇ ਗੱਲ ਕਰੀਏ, ਤੁਸੀਂ ਸ਼ੁਰੂਆਤ ਚ ਵੀ ਥੋੜੀ ਜੀ ਗੱਲ ਕੀਤੀ ਸੀ ਕਿ ਜਿਹੜੇ ਪੇਰੈਂਟ ਵੀਜ਼ਾਸ ਜਾਂ ਫਿਰ ਪਾਰਟਨਰ ਵੀਜ਼ਾਸ ਆ, ਉਧਰ ਵੀ ਕਾਫੀ ਜਿਹੜਾ ਧਿਆਨ ਆ ਉਹ ਸਰਕਾਰ ਦਾ ਗਿਆ ਆ, ਔਰ ਇਹਦੇ ਬਾਰੇ ਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਪੋਜ਼ਿਟਿਵ ਨਿਊਜ਼ ਹੈ ਸੁਣਨ ਨੂੰ ਮਿਲ ਸਕਦੀ ਆ। ਥੋੜਾ ਜਿਹਾ ਇਹਦੇ ਉੱਤੇ ਵੀ ਚਾਨਣਾ ਜ਼ਰੂਰ ਪਾਓ ਵੀ ਕਿਸ ਤਰ੍ਹਾਂ ਦੀਆਂ ਉਮੀਦਾਂ ਜਿਹੜੀਆਂ ਉਹ ਪੇਰੈਂਟ ਵੀਜ਼ਾ ਨੂੰ ਲੈ ਕੇ ਜਾਂ ਪਾਰਟਨਰ ਵੀਜ਼ਾ ਨੂੰ ਲੈ ਕੇ ਬਣਦੀਆਂ ਨਜ਼ਰ ਆਉਂਦੀਆਂ।
ਪਹਿਲਾਂ ਪਾਰਟਨਰ ਵੀਜ਼ਾ ਦੀ ਗੱਲ ਕਰਦੇ ਹਾਂ। ਪਿਛਲੇ ਸਾਲ ਗਵਰਨਮੈਂਟ ਨੇ ਅਨਾਊਂਸ ਕੀਤਾ ਸੀ ਕਿ ਅਸੀਂ 30,000 ਐਕਸਟਰਾ ਸਪੋਟਸ ਦੇ ਰਹੇ ਹਾਂ ਤਾਂ ਕਿ ਪਾਰਟਨਰ ਵੀਜ਼ਾ ਦੀ ਪ੍ਰੋਸੈਸਿੰਗ ਜਲਦੀ ਹੋਵੇ। ਦੇਖਣ ਚ ਇਹ ਵੀ ਆਇਆ ਸੀ ਕਿ ਪ੍ਰੋਸੈਸਿੰਗ ਕਾਫੀ ਫਾਸਟ ਹੋ ਰਹੀ ਸੀ। ਇਸ ਸਾਲ ਪਹਿਲਾਂ ਗਵਰਨਮੈਂਟ ਨੇ ਅਨਾਊਂਸ ਕੀਤਾ ਸੀ ਕਿ ਇਹ ਵਨਸ ਆਫ ਆ ਤੇ ਅਸੀਂ ਇੱਕ ਸਾਲ ਲਈ ਕਰਨਾ। ਹੁਣ ਬਜਟ ਚ ਫਿਰ ਅਨਾਊਂਸਮੈਂਟ ਇਹ ਸਪੋਟਸ ਹਟਾਏ ਨਹੀਂ ਜਾਣਗੇ ਤੇ ਪਾਰਟਨਰ ਵੀਜ਼ਾ ਨੂੰ ਆਪਾਂ ਪ੍ਰੋਸੈਸਿੰਗ ਦੇਵਾਂਗੇ। ਸੋ ਦੇਖਣ ਚ ਇਹ ਆ ਸਕਦਾ ਕਿ ਜਿਨ੍ਹਾਂ ਨੇ ਵੀ ਪਾਰਟਨਰ ਵੀਜ਼ਾ ਦੀ ਲੌਜਮੈਂਟ ਕੀਤੀ ਆ ਉਹਨਾਂ ਦੀ ਪ੍ਰੋਸੈਸਿੰਗ ਜਿਹੜੀ ਪਹਿਲਾਂ 18 ਮਹੀਨੇ 24 ਮਹੀਨੇ ਹੁੰਦੀ ਸੀ ਹੁਣ ਉਹ ਜਲਦੀ ਹੋਣ ਦੀ ਉਮੀਦ ਹੈਗੀ ਆ। ਸੋ ਓਬਵੀਅਸ ਆ ਵੀ ਪਾਰਟਨਰ ਵੀਜ਼ਾ ਜਿਨ੍ਹਾਂ ਨੇ ਲੌਜਮੈਂਟ ਕੀਤੀ ਉਹਨਾਂ ਨੂੰ ਜਲਦੀ ਕੇਸ ਆਫਿਸਰ ਤੇ ਮਿਲਾ ਸਕਦੀ ਹੈ। ਸੋ ਮੇਕ ਸ਼ੋਰ ਕਿ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਉਹ ਡਿਸੀਜਨ ਰੈਡੀ ਹੋਵੇ। ਪੇਰੈਂਟ ਵੀਜ਼ਾ ਅਨਾਊਂਸਮੈਂਟ ਇਹ ਹੋਈ ਹੈ ਕਿ ਜਿਹੜਾ ਪੇਰੈਂਟ ਵੀਜ਼ਾ ਪਹਿਲਾਂ ਗ੍ਰਾਂਟ ਹੁੰਦਾ ਸੀ 18 ਮਹੀਨੇ ਦਾ ਤੇ ਜਿਹੜੇ ਪੇਰੈਂਟਸ ਉੱਥੇ ਰਹਿ ਗਏ ਤੇ ਇਸ ਵੀਜ਼ਾ ਨੂੰ ਅਵੇਲ ਨਹੀਂ ਕਰ ਪਾਏ ਉਹਨਾਂ ਨੂੰ ਐਕਸਟੈਂਸ਼ਨ ਮਿਲੂਗੀ 18 ਮੰਥਸ ਦੀ। ਸੋ ਅਗੇਨ ਜਿਹੜੇ ਨਹੀਂ ਆ ਪਾਏ ਉਹ ਬਾਅਦ ਨੂੰ ਆ ਸਕਦੇ ਹੈ ਇਸ ਵੀਜ਼ੇ ਤੇ।
ਜੀ ਤੇ ਇਸ ਤੋਂ ਬਾਅਦ ਅੱਗੇ ਫਿਰ ਆਪਾਂ ਫੇਸਬੁੱਕ ਤੇ ਜਿਹੜੇ ਸਾਡੇ ਨਾਲ ਵਿਊਵਰਸ ਜੁੜੇ ਨੇ ਉਹਨਾਂ ਵੱਲ ਚੱਲਦੇ ਹਾਂ। ਜੌਨ ਗਰਗ ਅੱਗੇ ਸਾਡੇ ਨਾਲ ਜੁੜੇ ਨੇ। ਜੌਨ ਗਰਗ ਪੁੱਛ ਰਹੇ ਨੇ ਕਹਿੰਦੇ ਹੈਲੋ ਸਰ, ਗੁੱਡ ਟੂ ਸੀ ਯੂ ਅਗੇਨ। ਕੈਨ ਯੂ ਗੈਟ ਗ੍ਰਾਂਟਿਡ ਮਾਈ 489 ਇਨ ਆਟੋਮੋਟਿਵ ਆਨਸ਼ੋਰ ਵੈਨ ਆਈ ਕੈਨ ਐਕਸਪੈਕਟ ਨਾਓ? ਵਿਲ ਆਈ ਗੈਟ ਗ੍ਰਾਂਟਿਡ ਨੈਕਸਟ ਈਅਰ ਔਰ ਸਟਿਲ ਹੈਵ ਟੂ ਵੇਟ ਐਸ ਇਟਸ ਸੇਮ ਕੋਟਾ ਫੋਰ ਨੈਕਸਟ ਈਅਰ?
ਹਾਂਜੀ ਜੌਨ ਜੀ, ਇਹ
ਰੈਗੂਲਰ ਵੀ ਇਹਨਾਂ ਨੇ ਪੁੱਛਿਆ ਸੀ।
ਹਾਂਜੀ ਹਾਂਜੀ, ਇਹ ਰੈਗੂਲਰ ਲਿਸਨਰ ਨੇ ਸਾਡੇ, ਮੈਨੂੰ ਨਾਂ ਤੋਂ ਇਹਨਾਂ ਦੇ ਪਤਾ। ਦੇਖੋ ਇਹ ਕਹਿਣਾ ਗਲਤ ਹੋਊਗਾ ਜੌਨ ਜੀ ਕਿ ਤੁਹਾਡਾ ਜਿਹੜਾ ਨੈਕਸਟ ਫਾਈਨੈਂਸ਼ੀਅਲ ਈਅਰ ਚ ਵੀ ਤੁਹਾਨੂੰ ਵੇਟ ਕਰਨੀ ਪੈ ਸਕਦੀ ਆ। ਤੁਸੀਂ ਆਲਰੇਡੀ ਕਾਫੀ ਟਾਈਮ ਤੋਂ ਵੇਟ ਕਰ ਰਹੇ ਹਾਂ। ਤੁਸੀਂ ਮੈਨੂੰ ਪੁਆਇੰਟਸ ਦੱਸੇ ਸੀ, ਅਨਫੋਰਚੁਨੇਟਲੀ ਮੈਂ ਭੁੱਲ ਗਿਆ, ਲੇਕਿਨ ਇੰਨਾ ਧਿਆਨ ਰੱਖਿਓ ਕਿ ਜਿਹੜੀ ਆਪਾਂ ਐਕਸਪੈਕਟ ਕਰ ਰਹੇ ਸੀ ਕਿ ਐਕਸਟਰਾ ਸਪੋਟਸ ਜਿਹੜੇ ਮਿਲਣਗੇ ਜਨਰਲ ਸਕਿੱਲ ਮਾਈਗ੍ਰੇਸ਼ਨ ਨੂੰ, ਉਹ ਨਹੀਂ ਮਿਲਣੇ ਹੁਣ। ਸੋ ਤੁਹਾਨੂੰ ਓਬਵੀਅਸ ਹੈ ਕਿ ਥੋੜੀ ਵੇਟ ਕਰਨੀ ਪੈ ਸਕਦੀ ਆ। ਇਹ ਕਹਿਣਾ ਗਲਤ ਹੋਵੇ ਕਿ ਤੁਹਾਨੂੰ ਨਹੀਂ ਆਊਗੀ ਇਨਵਾਈਟ, ਬਟ ਵੇਟ ਟਾਈਮ ਜਿਹੜੇ ਆ ਉਹ ਵੱਧ ਜਾਣ।
ਠੀਕ, ਅੱਗੇ ਚੱਲਦੇ ਹਾਂ ਜੀ ਗੁਰਜੀਤ ਸਿੰਘ ਹੋਰਾਂ ਵੱਲ। ਔਰ ਗੁਰਜੀਤ ਸਿੰਘ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਗੁਰਜੀਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਆਈ ਐਮ ਲਿਵਿੰਗ ਇਨ ਨਿਊ ਸਾਊਥ ਵੇਲਸ ਡੂਇੰਗ ਮਾਈ ਸਕਿੱਲ ਅਸੈਸਮੈਂਟ ਐਜ਼ ਸ਼ੈਫ, ਡੂ ਆਈ ਨੀਡ ਗੋ ਟੂ ਰੀਜਨਲ ਏਰੀਆ?
ਹਾਂਜੀ, ਡੂ ਆਈ ਨੀਡ ਦੀ ਬਜਾਏ ਕੁਐਸਚਨ ਹੋਣਾ ਚਾਹੀਦਾ ਕਿ ਵੁੱਡ ਇਟ ਹੈਲਪ, ਕਿ ਮੇਰੀ ਕੋਈ ਮਦਦ ਹੋਊਗੀ ਜੇ ਮੈਂ ਰੀਜਨਲ ਏਰੀਆ ਚਾਹੂੰਗਾ। ਗੁਰਜੀਤ ਜੀ, ਜੇ ਤੁਸੀਂ ਅੱਜ ਦੀ ਡੇਟ ਚ ਗਵਰਨਮੈਂਟ ਦੀ ਅਨਾਊਂਸਮੈਂਟ ਸੁਣੋ ਤੇ ਜਿਹੜਾ ਵੀ ਸਟੂਡੈਂਟ ਜਾਂ ਗ੍ਰੈਜੂਏਟ ਰੀਜਨਲ ਏਰੀਆ ਤੋਂ ਆਪਣਾ ਜੋਬ ਰੈਡੀ ਪ੍ਰੋਗਰਾਮ ਕਰ ਰਹੇ ਹਾਂ, ਰੀਜਨਲ ਏਰੀਆ ਸਟੱਡੀਜ਼ ਕਰ ਰਿਹਾ, ਓਬਵੀਅਸਲੀ ਉਹਦੇ 491 ਦੇ ਚਾਂਸਸ ਵੱਧਦੇ ਨੇ। ਸੋ ਅਗਰ ਕੁਐਸਚਨ ਇਹ ਆ ਕਿ ਮੈਨੂੰ ਜਾ ਕੇ ਉੱਥੇ ਫਾਇਦਾ ਹੋਊਗਾ, 100% ਤੁਹਾਨੂੰ 491 ਦੇ, ਸਪੈਸ਼ਲੀ ਨਿਊ ਸਾਊਥ ਵੇਲਸ ਚ 491 ਦੇ ਚਾਂਸਸ ਤੁਹਾਡੇ ਡੈਫੀਨਿਟਲੀ ਵਧਣਗੇ। ਸੋ ਬਾਏ ਆਲ ਮੀਨਸ ਤੁਹਾਡੀ ਮੂਵ ਜਿਹੜੀ ਰੀਜਨਲ ਏਰੀਆ ਦੀ ਆ ਉਹ ਚ ਜ਼ਰੂਰ ਤੁਸੀਂ ਤਿਆਰੀ ਖਿੱਚੋ, ਕਿਉਂਕਿ ਤੁਹਾਡੀ ਹੈਲਪ ਹੋਊਗੀ ਫਿਊਚਰ ਚ।
ਜੀ ਸੋ ਦੋਸਤੋ, ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਵਿਚ। ਔਰ ਇਸ ਸ਼ੋਅ ਵਿਚ ਅਸੀਂ ਤੁਹਾਡੇ ਸਵਾਲ ਸ਼ਾਮਲ ਕਰਦੇ ਹਾਂ, ਤੁਹਾਡੀਆਂ ਚਿੰਤਾਵਾਂ ਜਿਹੜੀਆਂ ਕਿ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੀਆਂ ਹੋਈਆਂ। ਤੁਸੀਂ ਆਪਣੇ ਸਵਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਿੱਧੇ ਵੀ ਸਾਂਝੇ ਕਰ ਸਕਦੇ ਹੋ ਫੋਨ ਕਾਲ ਕਰਕੇ 02-85-99-2811 ਸਾਡਾ ਫੋਨ ਨੰਬਰ ਹੈ। ਚੱਲਦੇ ਪ੍ਰੋਗਰਾਮ ਦੌਰਾਨ ਕਾਲ ਕਰਕੇ ਤੁਸੀਂ ਆਪਣਾ ਸਵਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਅੱਗੇ ਰੱਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਨੂੰ ਆਪਣਾ ਮੈਸੇਜ ਭੇਜ ਸਕਦੇ ਹੋ ਈਮੇਲ ਦੇ ਰਾਹੀਂ, request@harmanradio.com ਸਾਡਾ ਈਮੇਲ ਪਤਾ ਹੈ। ਔਰ ਜਾਂ ਫਿਰ ਤੁਸੀਂ ਚੱਲ ਰਹੀ ਫੇਸਬੁੱਕ ਵੀਡੀਓ ਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ, ਆਪਣਾ ਸਵਾਲ ਭੇਜ ਸਕਦੇ ਹੋ, ਜਾਂ ਟੈਲੀਗ੍ਰਾਮ ਤੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ। ਤੇ ਇਹ ਪ੍ਰੋਗਰਾਮ 7 to 8 ਤੱਕ ਚੱਲਦਾ ਰਹਿੰਦਾ। ਔਰ ਚੱਲਦੇ ਪ੍ਰੋਗਰਾਮ ਦੇ ਵਿੱਚ ਸਿੱਧਾ ਸਵਾਲ ਜਿਹੜਾ ਆ ਉਹ ਤੁਹਾਡਾ ਅਸੀਂ ਸ਼ਾਮਲ ਕਰਦੇ ਹਾਂ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਅਗਲੇ ਸਵਾਲ ਵੱਲ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਅਮਨਪ੍ਰੀਤ ਸਿੰਘ। ਅਮਨਪ੍ਰੀਤ ਸਿੰਘ ਪੁੱਛ ਰਹੇ ਨੇ ਕਹਿੰਦੇ ਹਾਊ ਅਬਾਊਟ ਲੋਸਡ 190 ਫਾਈਲਸ ਫਾਰ ਨਾਨ ਕ੍ਰਿਟੀਕਲ ਸੈਕਟਰ ਵੇਟਿੰਗ ਫਰੋਮ 15 ਮੰਥਸ?
ਅਮਨਪ੍ਰੀਤ ਜੀ, ਮੈਂ ਪਹਿਲੋਂ ਵੀ ਪ੍ਰੋਗਰਾਮ ਚ ਪਿਛਲੇ ਪ੍ਰੋਗਰਾਮ ਚ ਕਹਿ ਚੁੱਕਿਆ ਕਿ ਜਿਹੜੇ ਨਾਨ ਕ੍ਰਿਟੀਕਲ ਸੈਕਟਰ ਆ 190 ਦੀ ਐਪਲੀਕੇਸ਼ਨ ਐਵਰੇਜ ਪ੍ਰੋਸੈਸਿੰਗ ਟਾਈਮ ਅੱਜ ਦੀ ਡੇਟ ਚ 18 ਤੋਂ 24 ਮਹੀਨੇ ਹੈ। ਸੋ ਪਲੀਜ਼ ਆਪਣਾ ਜਦੋਂ ਵੀ ਤੁਸੀਂ ਈਮੇਲ ਅਕਾਊਂਟ ਚੈੱਕ ਕਰਦੇ ਹਾਂ ਉਹ ਮੈਨੂੰ ਪਤਾ ਡੇਟਸ ਚੇਂਜ ਹੁੰਦੀਆਂ ਰਹਿੰਦੀਆਂ ਹੈ, ਬਟ ਉਹ ਇੰਡੀਕੇਟਿਵ ਹੈ ਕਿ ਕਦੋਂ ਤੁਹਾਡਾ ਤੁਹਾਨੂੰ ਕੇਸ ਆਫਿਸਰ ਜਿਹੜੇ ਉਹ ਕੰਸਲਟ ਕਰਨਗੇ। ਸੋ ਹਾਲ ਦੀ ਘੜੀ ਤੁਹਾਨੂੰ ਹੋਰ ਫਿਊ ਮੰਥਸ, ਅਨਫੋਰਚੁਨੇਟਲੀ ਆਮ ਸੋਰੀ ਟੂ ਸੇ, ਹੋਰ ਫਿਊ ਮੰਥਸ ਤੁਹਾਨੂੰ ਵੇਟ ਕਰਨੀ ਪੈ ਸਕਦੀ ਹੈ
ਜੀ। ਤੇ ਅੱਗੇ ਗੁਰਦੀਪ ਸਿੰਘ ਸਾਡੇ ਨਾਲ ਦੁਬਾਰਾ ਜੁੜੇ ਨੇ ਔਰ ਕਹਿ ਰਹੇ ਨੇ, ਕਹਿੰਦੇ ਥੈਂਕ ਯੂ ਵੈਰੀ ਮਚ ਸਰ, ਗੋਟ ਅ ਬਿਗ ਰਿਲੀਫ ਆਫਟਰ ਯੋਰ ਆਨਸਰ, ਥੈਂਕ ਯੂ ਵੈਰੀ ਮਚ ਐਂਡ ਮੈਮ ਐਂਡ ਹਰਮਨ ਰੇਡੀਓ ਆਸਟ੍ਰੇਲੀਆ ਜੀ।
ਬਹੁਤ ਬਹੁਤ ਧੰਨਵਾਦ ਗੁਰਦੀਪ ਜੀ ਫੋਰ ਯੋਰ ਫੀਡਬੈਕ। ਅਸੀਂ ਗਲੈਡ ਹਾਂ ਵੀ ਸਾਡੇ ਆਨਸਰ ਨਾਲ ਐਟਲੀਸਟ ਸਾਨੂੰ ਕੁਛ ਰਿਲੀਫ ਮਿਲਦੀ ਆ ਅੱਜ ਦੀ ਡੇਟ ਚ। ਆਈ ਥਿੰਕ ਇਹੀ ਸਭ ਤੋਂ ਵੱਡਾ ਕਹਿ ਲਓ relief hai sara liki answer mujhe support mil jaye, so thank you very much for your feedback
ji, so bahut bahut shukriya gurdeep singh ji, aur aun wale samay de vich hor sare doston de layi vi is tarah da jehda relief hai oh paida hove hai na, assi ehi ummeed karde ha। ਤੇ ਅੱਗੇ ਸਵਾਲ ਜਿਹੜਾ ਸਾਡੇ ਕੋਲ ਪਹੁੰਚਿਆ ਮਨਪ੍ਰੀਤ ਪ੍ਰਦੀਪ ਸਿੱਧੂ ਆਈਡੀ ਤੋਂ ਸਾਡੇ ਨਾਲ ਅਗਲੇ ਜਿਹੜੇ ਵਿਊਵਰ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ, ਕਹਿੰਦੇ ਆਈ ਐਮ ਵਰਕਿੰਗ ਇਨ ਵਿਕਟੋਰੀਆ ਰੀਜਨਲ ਐਜ਼ ਅ ਸ਼ੈਫ ਫਰੋਮ ਲਾਸਟ 6 ਮੰਥਸ, ਇਜ਼ ਇਟ ਬੈਨੀਫੀਸ਼ੀਅਲ ਫਾਰ ਮੀ?
100% ਮੈਂ ਪਹਿਲਾਂ ਹੀ ਕਹਿ ਚੁੱਕਿਆ ਹੁਣੇ, ਜਿਸਾ ਨਿਊ ਸਾਊਥ ਵੇਲਸ ਵਾਲੇ ਜਿਹੜੇ ਆਪਣੇ ਸੱਜਣ ਸੀ ਉਹਨਾਂ ਨੂੰ ਕਿ ਜੇ ਤੁਸੀਂ ਵਿਕਟੋਰੀਆ ਰੀਜਨਲ ਚ ਕੰਮ ਕਰ ਰਹੇ ਹਾਂ, ਲੈਟਸ ਸੇ ਫੋਰ ਐਗਜ਼ਾਮਪਲ 491 ਦੀ ਇਨਵੀਟੇਸ਼ਨ ਓਪਨ ਹੁੰਦੀ ਹੈ, ਅਗਰ ਉਹਦੀਆਂ ਕੰਡੀਸ਼ਨਸ ਦੇਖੋ, ਤੁਹਾਨੂੰ ਜੋਬ ਆਫਰ ਲੈਟਰ ਚਾਹੀਦੀ ਆ ਬਟ ਸਾਨੂੰ ਯੂ ਨੋ ਸਿੰਸ ਤੁਸੀਂ ਆਲਰੇਡੀ ਜੋਬ ਕਰ ਰਹੇ ਹੋ ਤੁਸੀਂ ਐਡਿਡ ਬੈਨੀਫਿਟ ਹੈ ਕਿ ਤੁਸੀਂ ਰਿਕੁਆਇਰਮੈਂਟਸ ਜਿਹੜੀਆਂ ਸਟੇਟ ਨੋਮੀਨੇਸ਼ਨ ਦੀਆਂ ਉਹ ਮੀਟ ਕਰ ਰਹੇ ਹਾਂ, ਸੋ ਓਬਵੀਅਸਲੀ 100% ਨਾਓ ਸਪੈਸ਼ਲੀ ਹੁਣ ਜਦੋਂ ਕਿ ਇਹਨਾਂ ਨੂੰ ਕ੍ਰਿਟੀਕਲ ਸਕਿੱਲਸ ਕਾਊਂਟ ਕੀਤਾ ਗਿਆ ਸ਼ੈਫ ਨੂੰ, ਸੋ ਤੁਹਾਨੂੰ ਫਾਇਦਾ ਹੀ ਫਾਇਦਾ ਹੈ ਮਨਪ੍ਰੀਤ ਜੀ। ਸੋ ਅੱਗੇ ਜਾ ਕੇ ਤੁਸੀਂ ਦੇਖੋਗੇ ਤੁਹਾਡੀ ਜਿਹੜੀਆਂ ਸਟੇਟ ਦੀਆਂ ਰਿਕੁਆਇਰਮੈਂਟ ਜਾਂ ਨੋਮੀਨੇਸ਼ਨ ਦੀਆਂ ਉਹ ਬਹੁਤ ਈਜ਼ੀਲੀ ਤੁਸੀਂ ਮੀਟ ਕਰ ਲਓਗੇ
ਜੀ। ਸਵਾਲ ਅਸੀਂ ਸ਼ਾਮਿਲ ਕਰਦੇ ਜਾਂਦੇ ਹਾਂ, ਇਹਦੇ ਨਾਲ ਨਾਲ ਹੀ ਕੁਛ ਜਿਹੜੀਆਂ ਜਾਣਕਾਰੀਆਂ ਉਹ ਵੀ ਨਾਲੋ ਨਾਲ ਅਸੀਂ ਸਾਂਝੀਆਂ ਕਰਦੇ ਰਵਾਂਗੇ। ਅਗਲੀ ਜਿਹੜੀ ਗੱਲ ਉਹ ਆਪਾਂ ਕਰਨਾ ਚਾਹਾਂਗੇ ਇੰਪਲੋਇਰ ਸਪੋਂਸਰਸ਼ਿਪਸ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਰਣਬੀਰ ਜੀ ਕਿ ਜਿਹੜੀ ਇੰਪਲੋਇਰ ਸਪੋਂਸਰਸ਼ਿਪ ਜਿਹੜੀ ਹੈ ਉਹ ਕਿੰਨੀ ਕੁ ਪਾਪੂਲਰ ਹੋਣ ਜਾ ਰਹੀ ਹੈ ਜਾਂ ਫਿਰ ਕਿਸ ਤਰ੍ਹਾਂ ਦਾ ਜਿਹੜਾ ਅਸਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਜਾ ਰਿਹਾ?
ਅਗਰ ਆਪਾਂ ਪਿਛਲੇ ਪ੍ਰੋਗਰਾਮਸ ਦੀ ਗੱਲ ਕਰੀਏ, ਮੈਂ ਪਹਿਲੋਂ ਵੀ ਕਹਿੰਦਾ ਆਇਆ ਕਿ ਟ੍ਰੈਂਡ ਜਿਹੜਾ ਹੈ ਉਹ ਜਨਰਲ ਸਕਿੱਲ ਮਾਈਗ੍ਰੇਸ਼ਨ ਜਿਹੜੀ ਪੁਆਇੰਟਸ ਟੈਸਟ ਮਾਈਗ੍ਰੇਸ਼ਨ ਹੈ ਉਹ ਤੋਂ ਚੇਂਜ ਹੋ ਕੇ ਹੁਣ ਇੰਪਲੋਇਰ ਸਪੋਂਸਰਸ਼ਿਪ ਵੱਲ ਜਾਈ ਜਾ ਰਿਹਾ। ਕਿਉਂ? ਉਹਦੇ ਕਈ ਰੀਜ਼ਨਸ ਆ। 482 ਵੀਜ਼ਾ ਜਿਹੜਾ ਜਿਹਨੂੰ ਆਪਾਂ ਇੰਪਲੋਇਰ ਸਪੋਂਸਰਡ ਟੈਂਪਰੇਰੀ ਵੀਜ਼ਾ ਕਹਿੰਦੇ, ਜਿਹੜਾ ਦੂਜਿਆਂ ਵੀਜ਼ਾ ਤੋਂ ਈਜ਼ੀ ਆ, ਦੂਜੇ ਇੰਪਲੋਇਰ ਸਪੋਂਸਰਡ ਵੀਜ਼ਾ ਤੋਂ ਈਜ਼ੀ ਆ ਮਤਲਬ ਲਈ, ਉਹਦੀ ਰਿਕੁਆਇਰਮੈਂਟ ਇਹ ਆ ਕਿ ਤੁਹਾਡੇ ਕੋਲ ਪੋਸਟ ਕੁਆਲੀਫਿਕੇਸ਼ਨ 2 ਸਾਲ ਦਾ ਵਰਕ ਐਕਸ ਹੋਣਾ ਚਾਹੀਦਾ। ਆਫਟਰ ਕੰਪਲੀਟਿੰਗ ਯੋਰ ਕੁਆਲੀਫਿਕੇਸ਼ਨ, ਟਰਾਈ ਕਰਨ ਤੋਂ ਬਾਅਦ ਤੁਹਾਡੇ ਕੋਲ 2 ਸਾਲ ਦਾ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ। ਜਦੋਂ ਇਹ ਇੰਟਰੋਡਿਊਸ ਹੋਈ ਸੀ ਚੇਂਜਸ, ਉਦੋਂ ਤਾਂ ਕੋਈ ਰਿਕੁਆਇਰਮੈਂਟ ਜਿਹੜਾ ਉਹ ਬਹੁਤ ਘੱਟ ਜਾਣੇ ਮੀਟ ਕਰਦੇ ਸੀ ਕਿਉਂਕਿ ਜਸਟ ਗ੍ਰੈਜੂਏਟ ਹੋਏ ਸੀ, ਪਰ ਕਿਉਂਕਿ ਹੁਣ ਉਹ ਸਟੂਡੈਂਟ ਨੂੰ ਨੀਅਰਲੀ 2 ਸਾਲ ਹੋ ਗਏ ਆ ਤੇ ਸਾਰੇ ਰਿਕੁਆਇਰਮੈਂਟ ਜਿਹੜੀਆਂ ਉਹ ਮੀਟ ਕਰ ਰਹੇ ਨੇ, ਸੋ ਇਹ ਟ੍ਰੈਂਡ ਜਿਹੜਾ ਹੈ ਉਹ ਪੁਆਇੰਟਸ ਬੇਸਡ ਮਾਈਗ੍ਰੇਸ਼ਨ ਤੋਂ ਇੰਪਲੋਇਰ ਸਪੋਂਸਰਡ ਮਾਈਗ੍ਰੇਸ਼ਨ ਚ ਜਾਈ ਜਾ ਰਿਹਾ। ਮੈਂ ਐਗਜ਼ਾਮਪਲ ਦਿੰਦਾ ਸ਼ੈਫ ਦਾ, ਫੋਰ ਐਗਜ਼ਾਮਪਲ ਜਿਹੜੇ ਬੱਚੇ ਨੇ ਸੈਟ 3 ਸੈਟ 4 ਡਿਪਲੋਮਾ ਕਰ ਲਿਆ ਤਾਂ ਆਲਰੇਡੀ ਰੈਸਟੋਰੈਂਟ ਚ ਜੋਬ ਕਰ ਰਿਹਾ ਸ਼ੈਫ ਦੀ, ਪੜ੍ਹਾਈ ਤੋਂ ਬਾਅਦ ਉਹਨੂੰ 2 ਸਾਲ ਹੋ ਗਏ ਆ, ਉਹ 482 ਐਲੀਜੀਬਲ ਹੈ ਤੇ ਇੰਪਲੋਇਰ ਵੀ ਕਿਉਂਕਿ ਉਹ 2 ਸਾਲ ਲਈ 2 ਸਾਲ ਇੰਪਲੋਇਰ ਨਾਲ ਕੰਮ ਕਰ ਰਿਹਾ, ਉਹ ਟਰੱਸਟ ਹੈਗਾ ਕਿ ਉਹ ਸਪੋਂਸਰ ਕਰਨ ਲਈ ਰੈਡੀ ਹੈ। ਸੋ 482 ਦਾ ਟ੍ਰੈਂਡ ਵਧਿਆ। ਅਗਰ ਆਪਾਂ ਗੱਲ ਕਰੀਏ ਅਗਲੇ ਫਾਈਨੈਂਸ਼ੀਅਲ ਈਅਰ ਦੀ, ਵੀ ਮੇਰਾ ਪਰਸਨਲ ਮੰਨਣਾ ਹੈ, ਜ਼ਰੂਰ ਹੋਊਗਾ, ਬਟ ਮੇਰਾ ਪਰਸਨਲ ਮੰਨਣਾ ਕਿ ਇਹ ਟ੍ਰੈਂਡ ਇਨਕਰੀਜ਼ ਹੋਊਗਾ। ਕਿਉਂ? ਕਿਉਂਕਿ ਜਿਹੜੇ ਬੱਚਿਆਂ ਨੇ 2 ਸਾਲ ਕੰਪਲੀਟ ਕਰ ਲਿਆ ਆਪਣੇ ਇੰਪਲੋਇਰ ਨਾਲ, ਉਹਨਾਂ ਦੀ ਜਿਹੜੀ ਵਾਲਿਊਮ ਵਧੂਗੀ, ਉਹਨਾਂ ਦੇ ਨੰਬਰਸ ਵਧਣਗੇ, ਠੀਕ ਹੈ। ਦੂਜਾ, ਫੈਡਰਲ ਬਜਟ ਚ ਇਹਨਾਂ ਨੇ ਅਨਾਊਂਸ ਕੀਤਾ ਕਿ ਅਸੀਂ ਪ੍ਰਾਇਰਟੀ ਇੰਪਲੋਇਰ ਸਪੋਂਸਰਸ਼ਿਪ ਨੂੰ ਦੇਣੀ। ਅਗਰ ਆਪਾਂ ਜੁਆਇੰਟ ਸਟੈਂਡਿੰਗ ਕਮੇਟੀ ਦੇ ਰੈਕਮੈਂਡੇਸ਼ਨ ਦੇਖੀਏ ਤੇ ਸਾਰੇ ਰੈਕਮੈਂਡੇਸ਼ਨ ਇੰਪਲੋਇਰ ਸਪੋਂਸਰਸ਼ਿਪ ਨੂੰ ਫੇਵਰ ਕਰਦੇ ਆ। ਸੋ ਸਰਕਾਰ ਨੇ ਆਲਰੇਡੀ ਇੰਡੀਕੇਸ਼ਨ ਦਿੱਤਾ ਕਿ ਅਸੀਂ ਇੰਪਲੋਇਰ ਸਪੋਂਸਰਸ਼ਿਪ ਨੂੰ ਸਪੋਰਟ ਕਰਾਂਗੇ, ਤੇ ਇਸ ਲਈ ਆ ਟ੍ਰੈਂਡ ਜਿਹੜਾ, ਕਿਉਂਕਿ ਹੁਣ ਟ੍ਰੈਂਡ ਪੁਆਇੰਟਸ ਬੇਸਡ ਸਕਿੱਲ ਮਾਈਗ੍ਰੇਸ਼ਨ ਦਾ ਟ੍ਰੈਂਡ ਸੇਮ ਰਹਿਣਾ ਕਿ ਘੱਟ ਇਨਵੀਟੇਸ਼ਨ ਹੋਣੇ, ਸੋ ਹੁਣ ਬੱਚੇ ਜਿਹੜੇ ਐਪਲੀਕੈਂਟਸ ਆ ਜਿਹੜੇ ਉਹ ਜ਼ਿਆਦਾ ਕੁਆਲੀਫਾਈ 4A 2 ਲਈ ਹੋਣਗੇ, ਸੋ ਟ੍ਰੈਂਡ ਓਬਵੀਅਸਲੀ ਹੈ ਅਗਲੇ ਸਾਲ ਚ ਵਧੂਗਾ ਹੀ ਵਧੂ।
ਠੀਕ ਤੇ ਅੱਗੇ ਮਨਪ੍ਰੀਤ ਪ੍ਰਦੀਪ ਸਿੱਧੂ ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕ ਯੂ ਸੋ ਮਚ ਸਰ।
ਯੂ ਆਰ ਮੋਸਟ ਵੈਲਕਮ ਮਨਪ੍ਰੀਤ ਜੀ ਐਂਡ ਬੈਸਟ ਆਫ ਲੱਕ ਵਿਦ ਐਵਰੀਥਿੰਗ
ਜੀ। ਜੋਤੀ ਸਿੰਘ ਜੁੜੇ ਨੇ ਅੱਗੇ ਔਰ ਕਹਿ ਰਹੇ ਨੇ ਕਹਿੰਦੇ ਸਰ ਐਕਚੁਲੀ ਆਈ ਅਪਲਾਈਡ EOI ਇਨ ਅਪ੍ਰੈਲ ਫਾਰ ਪੇਂਟਿੰਗ ਟ੍ਰੇਡ ਵਿਦ 90 ਪੁਆਇੰਟਸ ਇਨਕਲੂਡਿੰਗ ਸਟੇਟ ਇਨ ਕੁਈਨਜ਼ਲੈਂਡ। ਸਰ ਕਹਿੰਦੇ ਵਟਸ ਯੂਅਰ ਆਬਜ਼ਰਵੇਸ਼ਨ ਰਿਗਾਰਡਿੰਗ ਦੇਅਰ ਪ੍ਰੋਸੈਸਿੰਗ ਟਾਈਮ ਫਾਰ ਇਨਵੀਟੇਸ਼ਨ। ਥੈਂਕ ਯੂ।
ਦੇਖੋ 90 ਪੁਆਇੰਟਸ ਜੋਤੀ ਜੀ ਇਜ਼ ਵੈਰੀ ਗੁੱਡ ਪੁਆਇੰਟਸ ਫਾਰ ਯੂ। ਹਾਲਾਂਕਿ ਤੁਹਾਨੂੰ ਪਤਾ ਕਿ ਪੇਂਟਿੰਗ ਜਿਹੜੀ ਓਬਵੀਅਸਲੀ ਉਹ ਨੋਨ ਕ੍ਰਿਟੀਕਲ ਆ, ਇਸ ਕਰਕੇ ਤੁਹਾਨੂੰ ਵੇਟ ਥੋੜੀ ਕਰਨੀ ਪੈ ਸਕਦੀ ਆ, ਬਟ ਵਿਦ 90 ਪੁਆਇੰਟਸ ਆਮ ਵੈਰੀ ਹੋਪਫੁਲ ਕਿ ਤੁਸੀਂ ਇਨਵਾਈਟ ਜਿਹੜੀ ਉਹ ਸਿਕਿਓਰ ਕਰ ਲਓਗੇ, ਭਾਵੇਂ ਵੇਟ ਤੁਹਾਨੂੰ ਕਰਨੀ ਪਵੇ, ਬਟ ਫੋਰ ਪੇਂਟਰਸ 90 ਪੁਆਇੰਟਸ ਇਜ਼ ਅ ਵੈਰੀ ਗੁੱਡ ਸਕੋਰ। ਸੋ ਮੈਨੂੰ ਉਮੀਦ ਹੈ ਬਈ ਤੁਹਾਨੂੰ ਨੈਕਸਟ ਫਾਈਨੈਂਸ਼ੀਅਲ ਈਅਰ ਇਨਵਾਈਟ ਮਿਲਣੀ ਚਾਹੀਦੀ ਆ, ਕਾਂਟ ਗਾਰੰਟੀ ਇਟ ਬਟ ਚਾਂਸਿਸ ਆ ਦੇ
ਜੀ। ਤੇ ਅੱਗੇ ਵਧਦੇ ਅਗਲੇ ਸਵਾਲ ਵੱਲ। ਅਗਲਾ ਸਵਾਲ ਗੁਰਪ੍ਰੀਤ ਤੂਰ ਕਰ ਰਹੇ ਨੇ। ਗੁਰਪ੍ਰੀਤ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ। ਇਹ ਪੁੱਛ ਰਹੇ ਨੇ ਹਾਈ ਐਨੀ ਅਪਡੇਟ ਫਾਰ ਬਾਰ 48 ਕੈਨ ਟ੍ਰੈਵਲ ਟੂ ਨਿਊਜ਼ੀਲੈਂਡ।
ਮੈਂ ਇਹਦਾ ਸੇਮ ਆਨਸਰ ਗੁਰਪ੍ਰੀਤ ਜੀ ਹੁਣੇ ਪ੍ਰੋਗਰਾਮ ਚ ਪਹਿਲਾਂ ਦਿੱਤਾ ਸੀ, ਬਟ ਮੈਂ ਫਿਰ ਦੁਹਰਾਉਣਾ ਹੈ। ਤੁਸੀਂ ਨਿਊਜ਼ੀਲੈਂਡ ਦਾ ਵੀਜ਼ਾ ਜ਼ਰੂਰ ਲਾ ਸਕਦੇ ਹੋ, ਪਰ ਨਿਊਜ਼ੀਲੈਂਡ ਦੇ ਵੀਜ਼ਾ ਦਾ ਸਕਸੈਸ ਰੇਟ ਅਨਫੋਰਚੁਨੇਟਲੀ ਬਹੁਤ ਲੋ ਆ। ਉਸ ਕਈ ਫੈਕਟਰਸ ਡਿਪੈਂਡ ਕਰਦੇ ਨੇ, ਤੁਹਾਡੀ ਉੱਥੇ ਜੋਬ ਕੀ ਆ, ਤੁਹਾਡਾ ਇਨਸੈਂਟਿਵ ਟੂ ਰਿਟਰਨ ਕੀ ਆ। ਹੁਣ ਸੁਣਨ ਚ ਇਹ ਵੀ ਆਇਆ ਕਿ ਕਈਆਂ ਨੇ ਇਹ ਰੀਜ਼ਨ ਦਿੱਤਾ ਕਿ ਕਿਉਂਕਿ ਮੇਰੇ ਤੇ ਸੈਕਸ਼ਨ 48 ਬਾਰ ਲੱਗਾ, ਮੈਂ ਨਿਊਜ਼ੀਲੈਂਡ ਜਾ ਕੇ ਸੈਕਸ਼ਨ 48 ਬਾਰ ਦੀ ਰਿਕੁਆਇਰਮੈਂਟ ਕਹਿ ਲਓ ਮੀਟ ਕਰਕੇ ਮੈਂ ਵੀਜ਼ਾ ਪਾਉਣਾ ਚਾਹੁੰਦਾ, ਤੇ ਉਹਨਾਂ ਨੂੰ ਵੀ ਵੀਜ਼ਾ ਗ੍ਰਾਂਟ ਹੋਇਆ। ਇੱਕ ਦੋ ਕੇਸਿਸ ਇੱਦਾਂ ਦੇ ਸੁਣਨ ਚ ਆਏ। ਸੋ ਤੁਸੀਂ ਆਹ ਰੀਜ਼ਨ ਵੀ ਦੇ ਸਕਦੇ ਆ ਆਪਣੇ ਨਿਊਜ਼ੀਲੈਂਡ ਦੇ ਵਿਜ਼ਿਟਰ ਵੀਜ਼ਾ ਲਈ। ਸੋ ਬਾਏ ਆਲ ਮੀਨਸ ਤੁਸੀਂ ਟ੍ਰੈਵਲ ਕਰ ਸਕਦੇ, ਪਰ ਨਿਊ ਸਾਊਥ ਵੇਲਸ ਤੇ ਹੁਣ ਇਹਨਾਂ ਨੇ ਰੀਸੈਂਟ ਬੈਨ ਲਾਇਆ ਸੀ ਕਿਉਂਕਿ ਕੋਵਿਡ ਕੇਸਿਸ। ਸੋ ਅੱਜ ਦੀ ਡੇਟ ਚ ਨਿਊਜ਼ੀਲੈਂਡ ਇਜ਼ ਦੀ ਓਨਲੀ ਕੰਟਰੀ ਜਿਹੜੀ ਥੋੜੀ ਰੇ ਆਫ ਹੋਪ ਆ ਸੈਕਸ਼ਨ 48 ਬਾਰ ਕਲਾਇੰਟਸ ਲਈ। ਸੋ ਮੈਂ ਇਨਕਰੇਜ ਕਰੂੰਗਾ ਕਿ ਤੁਸੀਂ ਡੈਫੀਨੇਟਲੀ ਵਿਜ਼ਿਟਰ ਵੀਜ਼ਾ ਆਪਣਾ ਅਪਲਾਈ ਕਰੋ, ਹਾਲਾਂਕਿ ਉਹਨੂੰ ਗਾਰੰਟੀਡ ਨਾ ਸਮਝੋ, ਉਹਦਾ ਸਕਸੈਸ ਰੇਟ ਥੋੜਾ ਲੋ ਆ ਗ੍ਰਾਂਟ ਦਾ।
ਠੀਕ ਤੇ ਜੋਤੀ ਸਿੰਘ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ। ਤੇ ਅਗਲੀ ਗੱਲ ਜਿਹੜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਦੋਂ ਫੈਡਰਲ ਬਜਟ ਦੀ ਗੱਲ ਕਰਦੇ ਆ, ਮਾਈਗ੍ਰੈਂਟਸ ਦੇ ਕਿਸੇ ਵੀ ਕੈਟਾਗਰੀ ਦੇ ਨਾਲ ਜਿਹੜੇ ਸੰਬੰਧਿਤ ਨੇ, ਉਹਨਾਂ ਦੇ ਲਈ ਇਹ ਫੈਡਰਲ ਬਜਟ ਜਿਹੜਾ ਆ ਕਿੱਦਾਂ ਦੀ ਤਸਵੀਰ ਪੇਸ਼ ਕਰਦਾ ਆ? ਕਿਉਂਕਿ ਅਸੀਂ ਸਟੂਡੈਂਟਸ ਦੀ ਗੱਲ ਕਰ ਲਈ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹਨਾਂ ਦਾ ਆਉਣਾ ਜਿਹੜਾ ਆ ਉਹ ਜ਼ਰੂਰ ਆਸ ਬਣਾਉਂਦਾ ਆ, ਪਰ ਬਹੁਤ ਥੋੜੀ ਥੋੜੀ ਗਿਣਤੀ ਦੇ ਵਿੱਚ ਉਹਨਾਂ ਦੀ ਆਮਦ ਜਿਹੜੀ ਹੈ ਉਹ ਆਸਟ੍ਰੇਲੀਆ ਦੇ ਵਿੱਚ ਹੋਣੀ ਹੈ, ਔਰ ਉਹ ਵੀ ਇਸ ਸਾਲ ਦੇ ਬਿਲਕੁਲ ਅੰਤਲੇ ਪੜਾਅ ਤੇ, ਹਨਾ। ਔਰ ਜਦੋਂ ਅਸੀਂ ਪਾਰਟਨਰ ਵੀਜ਼ਾਸ ਦੀ ਗੱਲ ਕਰਦੇ ਹਾਂ ਉਹਦੇ ਬਾਰੇ ਵੀ ਤੁਸੀਂ ਸਪਸ਼ਟ ਕਰ ਦਿੱਤਾ, ਪੇਰੈਂਟਸ ਵੀਜ਼ਾਸ ਦੇ ਬਾਰੇ ਵੀ ਤੁਸੀਂ ਸਪਸ਼ਟ ਕਰ ਦਿੱਤਾ, ਤੇ ਹੁਣ ਓਵਰਆਲ ਜੇ ਇੱਕ ਤਸਵੀਰ ਜਿਹੜੀ ਹੈ ਉਹ ਆਪਾਂ ਵੇਖੀਏ ਬਜਟ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਮਾਈਗ੍ਰੈਂਟਸ ਦੀ, ਤਾਂ ਕਿਸ ਤਰ੍ਹਾਂ ਦੀ ਤਸਵੀਰ ਨਜ਼ਰ ਆਉਂਦੀ ਆ?
ਹਾਂਜੀ ਦੇਖੋ, ਓਵਰਆਲ ਜਿਹੜਾ ਮੈਸੇਜ ਜਿਹੜਾ ਫੈਡਰਲ ਬਜਟ ਤੋਂ ਇਹ ਦਿੱਤਾ ਜਾ ਰਿਹਾ, ਫਰੋਮ ਮਾਈਗ੍ਰੇਸ਼ਨ ਪੁਆਇੰਟ ਆਫ ਵਿਊ ਮੈਂ ਕਹੂੰਗਾ, ਇਹ ਦਿੱਤਾ ਜਾ ਰਿਹਾ ਕਿ ਅਸੀਂ ਆਪਣੇ ਸਿਟੀਜ਼ਨਸ ਜਿਹੜੇ ਇੱਥੋਂ ਦੇ ਵਸੀਕ ਨੇ, ਜਿਹੜੇ ਆਸਟ੍ਰੇਲੀਆ ਚ ਅੱਜ ਰਹਿ ਰਹੇ ਨੇ, ਟੈਂਪਰੇਰੀ ਰੈਜੀਡੈਂਟ, ਪਰਮਾਨੈਂਟ ਰੈਜੀਡੈਂਟ ਸਿਟੀਜ਼ਨਸ, ਉਹਨਾਂ ਨੂੰ ਕੋਵਿਡ ਤੋਂ ਸੇਫ ਕਰਨਾ। ਇਸ ਲਈ ਜਿਹੜੀ ਇੰਟਰਨੈਸ਼ਨਲ ਟਰੈਵਲਰਸ ਦੀ ਆਵਾਜਾਈ ਆ, ਪਰਮਾਨੈਂਟ ਰੈਜੀਡੈਂਟ ਹੋਵੇ ਭਾਵੇਂ ਸਟੂਡੈਂਟ ਹੋਵੇ, ਉਹ ਅਸੀਂ ਉਹਦੇ ਤੇ ਰੋਕ ਲਾਵਾਂਗੇ, ਇਹ ਮੈਸੇਜ ਸਰਕਾਰ ਨੇ ਦਿੱਤਾ। ਸੋ
ਠੀਕ,
ਜਿੱਦਾਂ ਕਿ ਮੈਂ ਪਹਿਲੋ ਪ੍ਰੋਗਰਾਮ ਚ ਕਿਹਾ ਕਿ ਤੁਹਾਡਾ ਟ੍ਰੈਂਡ ਜਿਹੜਾ ਹੈ ਉਹ ਸੇਮ ਰਹਿਣਾ ਹੈ। ਜੇ ਆਪਾਂ ਸਕਿੱਲ ਸਿਲੈਕਟ ਇਨਵਾਈਟ ਦੀ ਗੱਲ ਕਰੀਏ, ਕੋਟਾਸ ਬੜੀ ਮਚ ਸੇਮ ਆ, ਸੋ ਟ੍ਰੈਂਡ ਸੇਮ ਰਹੂਗਾ। ਇੰਪਲੋਇਰ ਸਪੋਂਸਰਸ਼ਿਪ ਦਾ ਟ੍ਰੈਂਡ ਜਿਹੜਾ ਹੈ ਉਹ ਵਧੂਗਾ, ਸਰਟਨਲੀ ਵਧੂਗਾ, ਕਿਉਂਕਿ ਪੁਆਇੰਟਸ ਟੈਸਟ ਜਿਹੜੀ ਆ ਮਾਈਗ੍ਰੇਸ਼ਨ ਹੈ ਉਹ ਟਫ ਹੋ ਜਾਣੀ ਆ। ਸੋ 2021-22 ਫਾਈਨੈਂਸ਼ੀਅਲ ਈਅਰ ਜਿਹੜਾ ਹੈ ਉਹ ਸੇਮ ਐਜ 2020-21 ਰਹੇਗਾ ਇਨ ਟਰਮਸ ਆਫ ਪੁਆਇੰਟਸ ਬੇਸ ਸਕਿੱਲ ਮਾਈਗ੍ਰੇਸ਼ਨ। ਸੋ ਇਹ ਸਮਰੀ ਜਿਹੜੀ ਆਪਾਂ ਕੱਢੀਏ ਪ੍ਰੋਗਰਾਮ ਦੀ, ਉਹ ਇਹ ਰਹੂਗੀ। ਪਾਰਟਨਰ ਵੀਜ਼ਾ ਜਿਹੜੇ ਆ ਉਹਨਾਂ ਦੀ ਪ੍ਰੋਸੈਸਿੰਗ ਫਾਸਟ ਹੋਊਗੀ ਕਹਿ ਲਓ ਜਿਹੜੇ 30,000 ਸਪੋਟ ਆ ਤਾਂ ਕਿ ਇਹਨਾਂ ਦਾ ਬੈਕਲੌਗ ਜਿਹੜਾ ਉਹ ਖਤਮ ਹੋ ਸਕੇ ਫੁੱਲ ਔਨ ਮਾਈਗ੍ਰੇਸ਼ਨ ਜਿਹੜੀ ਆਪਾਂ ਜਿਹਨੂੰ ਆਪਾਂ ਕਵਾਂਗੇ ਕਿ ਫੁੱਲ ਫਲੈਜ ਮਾਈਗ੍ਰੇਸ਼ਨ ਇਹ ਚ ਵੀ ਕਈ ਅਸੰਪਸ਼ਨ ਨੇ ਬਟ ਇਹ ਹੋਪ ਕਰ ਰਹੇ ਨੇ ਕਿ ਅਸੀਂ ਉਸ ਤੋਂ ਅਗਲੇ ਸਾਲ 2022-23 ਚ ਫੁੱਲ ਔਨ ਮਾਈਗ੍ਰੇਸ਼ਨ ਜਿਹੜੀ ਉਹ ਸ਼ੁਰੂ ਕਰੀਏ ਉਹ ਚ ਕਈ ਚੀਜ਼ਾਂ ਜਿੱਦਾਂ ਕੋਵਿਡ ਦਾ ਸਪਰੈਡ ਅਕਰੋਸ ਦਾ ਗਲੋਬ ਕਿੱਦਾਂ ਹੈ ਆਸਟ੍ਰੇਲੀਆ ਚ ਯੂ ਨੋ ਵੈਕਸੀਨੇਸ਼ਨ ਕਿੰਨੀ ਹੋਈ ਆ ਸੋ ਕਈ ਫੈਕਟਰਸ ਨੇ ਸੋ ਕਈ ਅਸੰਪਸ਼ਨਸ ਨੇ ਬਟ ਟ੍ਰੈਂਡ ਆਹੀ ਰਹਿਣਾ ਹੈ ਲੈਸਰ ਪੁਆਇੰਟਸ ਵਿੱਚ ਮਾਈਗ੍ਰੇਸ਼ਨ ਇੰਪਲੋਇ ਸਪੋਂਸਰਸ਼ਿਪਸ ਵਧਣਗੇ ਪਾਰਟਨਰ ਵੀਜ਼ਾ ਦੀ ਪ੍ਰੋਸੈਸਿੰਗ ਵਧੂਗੀ ਮੇਨਲੀ ਆ ਸਮਰੀ ਆ ਫੈਡਰਲ ਬਜਟ ਦੀ ਮਾਈਗ੍ਰੇਸ਼ਨ ਪੁਆਇੰਟ ਆਫ ਵਿਊ
ਜੀ ਅੱਛਾ ਰਣਬੀਰ ਜੀ ਇੱਕ ਹੋਰ ਜਿਹੜਾ ਸਵਾਲ ਹੈ ਉਹ ਵੀ ਕਈ ਵਾਰ ਸਾਹਮਣੇ ਆਉਂਦਾ ਬਹੁਤ ਸਾਰੇ ਜਿਹੜੇ ਇੱਥੇ ਰੁਕੇ ਹੋਏ ਲੋਕ ਹੈ ਜਿਹੜੇ ਬ੍ਰਿਜਿੰਗ ਵੀਜ਼ਾ ਤੇ ਹੈ ਹਨਾ ਔਰ ਉਹਨਾਂ ਦੇ ਕੋਲ ਸਟੂਡੈਂਟ ਵੀਜ਼ਾ ਵੀ ਹੈ ਨੀ ਔਰ ਉਹਨਾਂ ਨੇ ਜੇਕਰ ਵਾਪਸ ਜਾਣਾ ਤਾਂ ਵਾਪਸੀ ਦੀ ਵੀ ਕੋਈ ਉਮੀਦ ਨਹੀਂ ਬਣਦੀ ਔਰ ਜੇਕਰ ਉਹ ਇੱਥੇ ਕਿਸੇ ਪਰਮਾਨੈਂਟ ਸਿਟੀਜ਼ਨ ਦੇ ਨਾਲ ਵਿਆਹ ਕਰਵਾਉਂਦੇ ਆ ਤਾਂ ਵੀ ਉਹਨਾਂ ਦੇ ਲਈ ਜਿਹੜੀ ਸ਼ਰਤ ਹੈ ਦੁਬਾਰਾ ਇਹੀ ਰਹਿਣੀ ਹੈ ਕਿ ਉਹਨਾਂ ਨੂੰ ਵਾਪਸ ਆਪਣੇ ਇੰਡੀਆ ਜਾਣਾ ਪੈਣਾ ਪੰਜਾਬ ਜਾਣਾ ਪੈਣਾ ਉਥੋਂ ਦੁਬਾਰਾ ਉਹ ਵੀਜ਼ਾ ਪਾਉਣਗੇ ਸੋ ਇਹੋ ਜਿਹੇ ਜਿਹੜੇ ਹਾਲਾਤ ਦਾ ਸਾਹਮਣਾ ਕਰ ਰਹੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਕਿਸ ਤਰ੍ਹਾਂ ਦਾ ਕੋਈ ਰਾਹ ਬਣਦਾ ਦਿਸਦਾ
ਦੇਖੋ ਬਹੁਤ ਵਧੀਆ ਸਵਾਲ ਹੈ ਸੋ ਇਹਨੂੰ ਜੋ ਤੁਸੀਂ ਕਹਿ ਰਹੇ ਇਹਨੂੰ ਕਹਿੰਦੇ ਸਕੈਡਿਊਲ 3 ਕ੍ਰਾਈਟੇਰੀਆ ਇਹਦਾ ਮਤਲਬ ਇਹ ਕਿ ਅਗਰ ਕਿਸੇ ਕੋਲ ਬ੍ਰਿਜਿੰਗ ਵੀਜ਼ਾ ਹੈ ਜਾਂ ਕਿਸੇ ਕੋਈ ਵੀਜ਼ਾ ਨਹੀਂ ਆ ਕੋਈ ਵੀ ਵੀਜ਼ਾ ਨਹੀਂ ਆ ਤੇ ਅਗਰ ਉਹ ਇੱਥੇ ਪਾਰਟਨਰ ਵੀਜ਼ਾ ਦੀ ਐਪਲੀਕੇਸ਼ਨ ਪਾਉਣਾ ਚਾਹੁੰਦੇ ਆ ਤੇ ਉਹਨਾਂ ਨੂੰ ਸਕੈਡਿਊਲ 3 ਕ੍ਰਾਈਟੇਰੀਆ ਜਿਹੜਾ ਉਹ ਮੀਟ ਕਰਨਾ ਪੈਂਦਾ ਹੁੰਦਾ ਵੇਵਰ ਚਾਹੀਦਾ ਹੁੰਦਾ ਠੀਕ ਆ ਉਹ ਚ ਰੀਜ਼ਨ ਜਾਂ ਕੰਪੈਲਿੰਗ ਸਰਕਮਸਟੈਂਸਿਸ ਵੀ ਤੁਹਾਡੇ ਕੀ ਏਦਾਂ ਦੇ ਹਾਲਾਤ ਆ ਵੀ ਤੁਸੀਂ ਵਾਪਸ ਨਹੀਂ ਜਾ ਸਕਦੇ ਕਿਉਂ ਤੁਹਾਡਾ ਇੱਥੇ ਰਹਿਣਾ ਜ਼ਰੂਰੀ ਆ ਸੋ ਕੰਪੈਲਿੰਗ ਸਰਕਮਸਟੈਂਸਿਸ ਹੁੰਦੇ ਆ ਜਿਹੜੇ ਡਿਫਾਈਨਡ ਨਹੀਂ ਆ ਰੈਗੂਲੇਸ਼ਨ ਚ ਉਹਦਾ ਮਤਲਬ ਇਹ ਹੈ ਕਿ ਕੁਛ ਵੀ ਕੰਪੈਲਿੰਗ ਹੋ ਸਕਦਾ ਤੁਹਾਡੇ ਜਿਹੜੇ ਸਪੋਂਸਰ ਹੈ ਜਿਹੜੇ ਤੁਹਾਡੇ ਵਾਈਫ ਹੈ ਜਾਂ ਹਸਬੈਂਡ ਆ ਜਿਹੜੇ ਇੱਥੇ ਨੇ ਉਹਨਾਂ ਦੇ ਹਾਲਾਤ ਕੀ ਨੇ ਉਹਨਾਂ ਦੀ ਕੀ ਉਹਨਾਂ ਦੇ ਮੈਂਟਲ ਹੈਲਥ ਦੀ ਅਗਰ ਉਹਨਾਂ ਨੂੰ ਕੋਈ ਕੋਈ ਪ੍ਰੋਬਲਮ ਹੈ ਜਾਂ ਤੁਹਾਡੇ ਜਾਣ ਨਾਲ ਉਹਨਾਂ ਦੀ ਮੈਂਟਲ ਹੈਲਥ ਵਿਗੜ ਸਕਦੀ ਹੈ ਜਾਂ ਫਿਜ਼ੀਕਲ ਹੈਲਥ ਵਿਗੜ ਸਕਦੀ ਹੈ ਜਾਂ ਉਹਨਾਂ ਨੂੰ ਆਲਰੇਡੀ ਕੋਈ ਫਿਜ਼ੀਕਲ ਹੈਲਥ ਦੀ ਪ੍ਰੋਬਲਮ ਆ ਜਾਂ ਤੁਹਾਡੇ ਰਿਲੇਸ਼ਨਸ਼ਿਪ ਤੋਂ ਚਾਈਲਡ ਆ ਤੁਹਾਡੇ ਬੇਟਾ ਜਾਂ ਬੇਟੀ ਆ ਰਿਲੇਸ਼ਨਸ਼ਿਪ ਤੋਂ ਉਹਨਾਂ ਨੂੰ ਕੰਪੈਲਿੰਗ ਮੰਨਿਆ ਜਾਂਦਾ ਸੋ ਉਹਨਾਂ ਲਈ ਆਪਸ਼ਨ ਹੈਗੇ ਆ ਲੇਕਿਨ ਯੂ ਹੈਵ ਟੂ ਬੀ ਕੇਅਰਫੁਲ ਕਿ ਤੁਸੀਂ ਜਦੋਂ ਲੋਜਮੈਂਟ ਕਹੋ ਕਿ ਤੁਹਾਡੇ ਕੰਪੈਲਿੰਗ ਸਰਕਮਸਟੈਂਸਿਸ ਹੈਗੇ ਆ ਨਹੀਂ ਲਈ ਤੁਸੀਂ ਜਾਣ ਦੀ ਗੱਲ ਜਿਹੜੀ ਕਰ ਰਹੇ ਹਾਂ ਬ੍ਰਿਜਿੰਗ ਤੇ ਹਾਂਜੀ ਤੁਸੀਂ ਕੰਟਰੀ ਲੀਵ ਕਰ ਸਕਦੇ ਆ ਅੱਜ ਦੀ ਡੇਟ ਚ ਵੀ ਤੁਹਾਨੂੰ ਓਬਵੀਅਸ ਹੈ ਕਿ ਤੁਹਾਨੂੰ ਵਾਪਸ ਨਹੀਂ ਆਉਣ ਦਊਗੇ ਉਹ ਜਦੋਂ ਤੱਕ ਤੁਹਾਡਾ ਮੇਨ ਵੀਜ਼ਾ ਜਿਹੜਾ ਉਹ ਗ੍ਰਾਂਟ ਨਹੀਂ ਹੋ ਗਿਆ ਸੋ ਜਿੱਦਾਂ ਸੈਕਸ਼ਨ 48 ਬਾਅਦ ਦੀ ਆਪਾਂ ਗੱਲ ਕੀਤੀ ਆ ਜੇ ਤੁਸੀਂ ਸਪੋਜ਼ ਨਿਊਜ਼ੀਲੈਂਡ ਅੱਜ ਦੀ ਡੇਟ ਚ ਓਪਨ ਆ ਉੱਥੇ ਜਾ ਕੇ ਤੁਸੀਂ ਐਪਲੀਕੇਸ਼ਨ ਪਾ ਕੇ ਫਿਰ ਵਾਪਸ ਆਉਣ ਦੀ ਆਉਣ ਦਾ ਚਾਂਸ ਲੈ ਸਕਦੇ ਹੋ ਤਾਂ ਉਹ ਅੱਜ ਦੀ ਡੇਟ ਚ ਸੇਫੈਸਟ ਬੈਟ ਹੋਗਾ ਤੁਹਾਡੇ ਲਈ
ਠੀਕ ਤੇ ਇਸੇ ਤਰ੍ਹਾਂ ਅਸੀਂ ਹੋਰ ਵੀ ਕੁਛ ਜਿਹੜੀਆਂ ਸਮੱਸਿਆਵਾਂ ਸਾਡੇ ਵੀਜ਼ਾ ਹੋਲਡਰਸ ਨੂੰ ਆਉਂਦੀਆਂ ਜਾਂ ਫਿਰ ਇਸ ਵੇਲੇ ਜਿਹੜੇ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਬੈਠੇ ਹੋਏ ਲੋਕ ਨੇ ਉਹਨਾਂ ਦੇ ਲਈ ਵੀ ਬਹੁਤ ਤਰ੍ਹਾਂ ਦੇ ਜਿਹੜੇ ਹਾਲਾਤ ਆ ਉਹ ਬਣੇ ਪਿਛਲੇ ਸਮੇਂ ਦੇ ਵਿੱਚ ਔਰ ਜਦੋਂ ਅਸੀਂ ਬਾਰ ਬਾਰ ਆਪਣੇ ਰੇਡੀਓ ਪ੍ਰੋਗਰਾਮ ਦੇ ਜ਼ਰੀਏ ਵੀ ਉਹਨਾਂ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਪਲੀਜ਼ ਪੇਸ਼ੈਂਸ ਰੱਖੋ ਸੋ ਸਬਰ ਜਿਹੜਾ ਆ ਉਹ ਬਹੁਤ ਵੱਡਾ ਹੋਇਆ ਕਿਉਂਕਿ ਬੜਾ ਲੰਮਾ ਸਬਰ ਜਿਹੜਾ ਆ ਉਹ ਕਰਨਾ ਪਿਆ ਪਰ ਕੁਛ ਹੱਦ ਤੱਕ ਇਸ ਸਬਰ ਕਰਨ ਦੇ ਜਿਹੜੇ ਕੁਛ ਫਾਇਦੇ ਆ ਉਹ ਵੀ ਜ਼ਰੂਰ ਨਜ਼ਰ ਆਏ ਪਰ ਜਿੱਥੇ ਵੀ ਕਿਤੇ ਜਿਹੜੀ ਨੈਗੇਟਿਵਿਟੀ ਆ ਉਹ ਸਾਡੇ ਅੰਦਰ ਪ੍ਰਵੇਸ਼ ਕਰਦੀ ਆ ਤਾਂ ਉਹਦਾ ਜਿਹੜਾ ਨੁਕਸਾਨ ਆ ਉਹ ਕਈ ਵਾਰ ਵੱਡੇ ਰੂਪ ਦੇ ਵਿੱਚ ਝੱਲਣਾ ਪੈਂਦਾ ਆ ਸਪੈਸ਼ਲੀ ਜਦੋਂ ਅਸੀਂ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ ਇਸ ਖੇਤਰ ਦੇ ਵਿੱਚ ਤਾਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਪਿਛਲੇ ਸਮੇਂ ਦੇ ਵਿੱਚ ਅਕਾਊਂਟੈਂਟਸ ਨੂੰ ਤੇ ਆਈ ਟੀ ਪ੍ਰੋਫੈਸ਼ਨਲਸ ਨੂੰ ਹਨਾ ਆਈਆਂ ਔਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੇ ਲਈ ਜਿਹੜਾ ਕੋਈ ਰਾਹ ਸੀ ਉਹ ਬਣਦਾ ਨਜ਼ਰ ਨਹੀਂ ਸੀ ਆ ਰਿਹਾ ਜਿਹਦੇ ਕਾਰਨ ਜਿਹੜਾ ਨਿਰਾਸ਼ਾ ਦਾ ਜਿਹੜਾ ਆਲਮ ਆ ਉਹ ਉਹਨਾਂ ਦੇ ਲਈ ਕਾਫੀ ਲੰਬਾ ਚੱਲਿਆ ਬਣਿਆ ਰਿਹਾ ਔਰ ਅਜੇ ਵੀ ਕੁਛ ਇਹੋ ਜਿਹੀਆਂ ਕੈਟਾਗਰੀਜ਼ ਹੱਲੇ ਵੀ ਬਣੀਆਂ ਹੋਈਆਂ ਜਿਹਦੇ ਵਿੱਚ ਲੱਗਦਾ ਕਿ ਅਜੇ ਕੋਈ ਉਮੀਦ ਦੀ ਕਿਰਨ ਜਿਹੜੀ ਆ ਉਹ ਦਿਖਾਈ ਨਹੀਂ ਦਿੰਦੀ ਪੋਜ਼ਿਟਿਵਿਟੀ ਦੇ ਉੱਤੇ ਜਦੋਂ ਗੱਲ ਕਰਦੇ ਆ ਮਾਈਗ੍ਰੇਸ਼ਨ ਦੇ ਫੀਲਡ ਨੂੰ ਲੈ ਕੇ ਤਾਂ ਕਿਸ ਤਰ੍ਹਾਂ ਦਾ ਆਪਣੇ ਆਪ ਨੂੰ ਅਸੀਂ ਪ੍ਰਿਪੇਅਰ ਕਰ ਸਕਦੇ ਆ ਅਗਲੇ ਜਿਹੜੇ ਸਮੇਂ ਦੇ ਲਈ ਆਪਣੇ ਆਪ ਨੂੰ ਤਿਆਰ ਕਿਸ ਤਰ੍ਹਾਂ ਕਰਨਾ ਹੈ ਜੀ?
ਦੇਖੋ ਮੈਂ ਆਈ ਥਿੰਕ ਮੈਂ ਥੋੜਾ ਜਿਹਾ ਨੈਗੇਟਿਵ ਤੋਂ ਆਪਾਂ ਥੋੜਾ ਪੋਜ਼ਿਟਿਵ ਚ ਇਹ ਆ ਜਾਂਦੇ ਆ ਬਈ ਹਾਂਜੀ ਟ੍ਰੈਂਡ ਭਾਵੇਂ ਸੇਮ ਰਹੇ ਪਰ ਆਪਣੇ ਆਪ ਨੂੰ ਤੁਸੀਂ ਤਿਆਰ ਜ਼ਰੂਰ ਰੱਖੋ। ਲੈਟਸ ਸੇ ਆਪਾਂ ਆਈਟੀ ਦੇ ਅਕਾਊਂਟੈਂਟ ਦੀ ਗੱਲ ਕਰੀਏ, ਆਪਣੀ ਫੀਲਡ ਚ ਜੌਬ ਜ਼ਰੂਰ ਕਰੋ ਤੁਸੀਂ। ਅਗਰ ਤੁਸੀਂ ਜੌਬ ਨਹੀਂ ਕਰਦੇ ਤੁਹਾਨੂੰ ਪਤਾ ਅੱਜ 95 ਪੁਆਇੰਟਸ ਤੋਂ ਬਿਨਾਂ ਆਈਟੀ ਦੀ ਗੱਲ ਕਰੀਏ ਤੇ 105 ਤੋਂ ਬਿਨਾਂ ਤੁਹਾਨੂੰ ਇਨਵੀਟੇਸ਼ਨ ਨਹੀਂ ਆਉਣਾ। ਸੋ ਆਪਣੀ ਫੀਲਡ ਚ ਜੌਬ ਜ਼ਰੂਰ ਕਰੋ। ਅਗਰ ਤੁਸੀਂ ਆਪਣੀ ਫੀਲਡ ਚ ਜੌਬ ਕਰਦੇ ਆ ਤੇ ਦੇਖਣ ਚ ਇਹ ਹੈ ਕਿ ਸਟੇਟ ਵੀ ਤੁਹਾਨੂੰ ਸਟੇਟਸ ਵੀ ਪ੍ਰੈਫਰ ਕਰਦੇ ਆ ਕਿ ਤੁਹਾਨੂੰ ਨੋਮੀਨੇਸ਼ਨ ਦਿੱਤੀ ਜਾਵੇ। ਫੋਰ ਐਗਜਾਮਪਲ ਵਿਕਟੋਰੀਆ ਜਿੱਦਾਂ 482 ਐਪਲੀਕੈਂਟਸ ਜਿਹੜੇ ਹੁੰਦੇ ਨੇ ਜਿਹੜੇ ਆਪਣੀ ਫੀਲਡ ਚ ਕੰਮ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਪ੍ਰੈਫਰੈਂਸ ਦਿੰਦਾ ਆਇਆ ਸ਼ੁਰੂ ਤੋਂ। ਸੋ ਆਪਣੀ ਫੀਲਡ ਚ ਤੁਸੀਂ ਜੌਬ ਜ਼ਰੂਰ ਕਰੋ। ਮੈਂ ਮੰਨਦਾ ਹੈ ਅਗੇਨ ਮੇਰੇ ਲਈ ਕਹਿਣਾ ਬਹੁਤ ਈਜ਼ੀ ਆ ਕਿ ਇੱਕ ਸਾਲ ਬਾਅਦ ਆਪਾਂ ਨੂੰ ਪੋਜ਼ਿਟਿਵ ਦੇਖਣ ਚ ਮਿਲਣਗੇ, ਬਟ ਉਸ ਸਾਲ ਦੇ ਦੌਰਾਨ ਆਪਾਂ ਕੀ ਕਰਦੇ ਹਾਂ? ਉਸ ਸਾਲ ਚ ਅਗਰ ਆਪਾਂ ਸਾਰੇ ਟਿਕ ਇਨ ਦਾ ਬੋਕਸਿਸ ਕਰਦੇ ਆ ਕਿ ਆਪਣੇ ਪੁਆਇੰਟਸ ਜਿਹੜੇ ਆ ਉਹ 95 ਰਹਿਣ ਆਈ ਟੀ ਲਈ, ਤਾਂ ਆਪਾਂ ਸਿਕਿਓਰ ਕਰਾਂਗੇ ਆਪਣਾ ਜਿਹੜਾ ਇਨਵੀਟੇਸ਼ਨ ਆ ਉਹ ਅਗਰ ਅਗਲੇ ਫਾਈਨੈਂਸ਼ੀਅਲ ਈਅਰ ਚ ਨਹੀਂ ਹੁੰਦਾ ਤਾਂ ਉਹ ਤੋਂ ਬਾਅਦ ਆਵੇਗਾ। ਮੈਂ ਬਾਰ ਬਾਰ ਕਹਿ ਰਿਹਾ, ਮਾਫੀ ਚਾਹੂੰਗਾ ਕਿ ਮੈਂ ਕਹਿ ਰਿਹਾ ਕਿ ਇੱਕ ਸਾਲ ਨੂੰ ਭੁੱਲ ਜਾਓ, ਮੈਂ ਇਹ ਨਹੀਂ ਕਹਿ ਰਿਹਾ। ਬਟ ਅਗਰ ਤੁਹਾਨੂੰ ਇਨਵੀਟੇਸ਼ਨ ਨਹੀਂ ਹੁੰਦਾ ਤੇ ਨਿਰਾਸ਼ ਨਾ ਹੋ, ਨੈਕਸਟ ਉੱਥੋਂ ਨੈਕਸਟ ਈਅਰ ਚ ਸਰਟਨਲੀ ਜਿਹੜੀਆਂ ਚੀਜ਼ਾਂ ਉਹ ਚੇਂਜ ਹੋਣ ਦੀ ਉਮੀਦ ਜ਼ਰੂਰ ਹੈਗੀ ਆ
ਜੀ। ਅਗਲਾ ਸਵਾਲ ਵੀ ਸ਼ਾਮਿਲ ਕਰ ਲੈਂਦੇ ਹਾਂ। ਅਮਨਾ ਖਾਨ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਫੇਸਬੁੱਕ ਦੇ ਜ਼ਰੀਏ ਤੇ ਉਹਨਾਂ ਦਾ ਸਵਾਲ ਹੈ, ਕਹਿੰਦੇ ਇਟਸ ਬੀਨ ਮੋਰ ਦੈਨ 3 ਮੰਥਸ ਆਈ ਹੈਵ ਬੀਨ ਲਿਵਿੰਗ ਐਂਡ ਵਰਕਿੰਗ ਐਸ ਐਨ ਈਐਨ ਇਨ ਰੀਜਨਲ ਵਿਕਟੋਰੀਆ ਏਜਡ ਕੇਅਰ ਦੇ ਵਿੱਚ ਕਰ ਰਹੇ ਨੇ ਔਰ ਕਹਿੰਦੇ ਇਜ਼ ਇਟ ਰਾਈਟ ਟਾਈਮ ਟੂ ਲਾਂਚ ਆਰਓਆਈ ਔਰ ਵੇਟ ਫਾਰ ਜੂਨ ਜੁਲਾਈ?
ਤੁਸੀਂ ਕਰ ਤਾਂ ਸਕਦੇ ਆ ਲੇਕਿਨ ਉਹੀ ਆਈ ਐਨ ਜਿੱਦਾਂ ਮੈਂ ਕਿਹਾ ਕਿ ਅੱਜ ਡੇਟ ਚ ਥੋੜਾ ਪੌਜ਼ ਆ ਐਨਰੋਲ ਨਰਸਿਸ ਤੇ, ਸਰਟਨਲੀ ਜਿੰਨਾ ਤੁਹਾਡਾ ਵੱਧ ਟਾਈਮ ਹੁੰਦਾ ਰਹੂਗਾ ਓਨਾ ਹੀ ਤੁਹਾਨੂੰ ਫਾਇਦਾ ਹੋਊਗਾ। ਸੋ ਓਬਵੀਅਸ ਹੈ ਅਗਰ ਤੁਸੀਂ ਆਰਓਆਈ ਅੱਜ ਵੀ ਲਾਂਚ ਕਰਦੇ ਆ ਤਾਂ ਤੁਹਾਨੂੰ ਵੇਟ ਕਰਨੀ ਪੈ ਸਕਦੀ ਕਿਉਂਕਿ ਅੱਜ ਦੀ ਡੇਟ ਚ ਪ੍ਰੈਫਰੈਂਸ ਨਹੀਂ ਦਿੱਤੀ ਜਾ ਰਹੀ ਪੈਸਿਸ ਨੂੰ। ਸੋ ਅਗੇਨ ਲਾਂਚ ਕਰ ਸਕਦੇ ਆ ਬਟ ਆਈ ਥਿੰਕ ਪਲੀਜ਼ ਜ਼ਿਆਦਾ ਹੋਪਸ ਨਾ ਰੱਖਿਓ ਇਨਵੀਟੇਸ਼ਨ ਪੁਆਇੰਟ ਆਫ ਵਿਊ ਤੋਂ
ਜੀ। ਸੋ ਇਹ ਸਾਡੇ ਕੋਲ ਜਿਹੜਾ ਸਵਾਲ ਹੈ ਇਹ ਮੈਨੂੰ ਲੱਗਦਾ ਆਖਰੀ ਸਵਾਲ ਪਹੁੰਚਿਆ ਅੱਜ ਦੇ ਪ੍ਰੋਗਰਾਮ ਦੇ ਵਿੱਚ। ਜੇਕਰ ਦੋਸਤੋ ਤੁਸੀਂ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਹੋ ਸਾਡੇ ਨਾਲ ਤੇ ਕੋਈ ਵੀ ਤੁਹਾਡਾ ਸਵਾਲ ਹੈ ਪ੍ਰੋਗਰਾਮ ਦੇ ਵਿੱਚ ਸਮਾਂ ਅਜੇ ਬਾਕੀ ਹੈ ਔਰ ਜੇਕਰ ਤੁਸੀਂ ਇਸ ਰਹਿੰਦੇ ਸਮੇਂ ਦੌਰਾਨ ਆਪਣਾ ਕੋਈ ਵੀ ਸਵਾਲ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਜਿਹੜਾ ਸਵਾਲ ਹੈ ਉਹ ਜਲਦ ਤੋਂ ਜਲਦ ਭੇਜ ਦਿਓ ਤਾਂ ਕਿ ਅਸੀਂ ਰਹਿੰਦੇ ਪ੍ਰੋਗਰਾਮ ਦੌਰਾਨ ਤੁਹਾਡੇ ਜਿਹੜੇ ਸਵਾਲ ਹੈ ਉਹ ਸ਼ਾਮਲ ਕਰ ਸਕੀਏ ਜਾਂ ਫਿਰ ਤੁਸੀਂ ਸਾਨੂੰ ਫੋਨ ਕਾਲ ਦੇ ਰਾਹੀਂ ਸਿੱਧੇ ਤੌਰ ਦੇ ਉੱਤੇ ਪ੍ਰੋਗਰਾਮ ਦੇ ਵਿੱਚ ਸਵਾਲ ਜਿਹੜਾ ਆ ਉਹ ਪੁੱਛ ਸਕਦੇ ਹੋ ਔਰ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਾਂਝਾ ਕਰ ਸਕਦੇ ਹੋ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811 ਔਰ ਜਾਂ ਫਿਰ ਈਮੇਲ ਕਰ ਸਕਦੇ ਹੋ ਆਪਣਾ ਸਵਾਲ request@harmanradio.com ਤੇ ਔਰ ਟੈਲੀਗ੍ਰਾਮ ਦੇ ਰਾਹੀਂ ਵੀ ਮੈਸੇਜ ਦੇ ਵਿੱਚ ਆਪਣਾ ਸਵਾਲ ਤੁਸੀਂ ਭੇਜ ਸਕਦੇ ਹੋ ਤੇ ਪ੍ਰੋਗਰਾਮ ਇਸ ਵੇਲੇ ਚੱਲ ਰਿਹਾ ਦ ਮਾਈਗ੍ਰੇਸ਼ਨ ਸ਼ੋ। ਇਹ ਪ੍ਰੋਗਰਾਮ ਤੁਸੀਂ ਹਰ ਵੀਰਵਾਰ ਸੁਣਦੇ ਤੇ ਦੇਖਦੇ ਹੋ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ 8 ਵਜੇ ਦੇ ਦਰਮਿਆਨ ਤੇ ਅੱਜ ਵੀ ਪ੍ਰੋਗਰਾਮ ਦੇ ਵਿੱਚ ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਚਿੰਤਾਵਾਂ ਕੁਝ ਖਾਸ ਸਵਾਲ ਅਸੀਂ ਤੁਹਾਡੇ ਵੀ ਸਾਂਝੇ ਕਰ ਰਹੇ ਹਾਂ ਔਰ ਕੁਝ ਖਾਸ ਪੱਖਾਂ ਦੇ ਉੱਤੇ ਮਾਈਗ੍ਰੇਸ਼ਨ ਦੇ ਪੱਖਾਂ ਦੇ ਉੱਤੇ ਗੱਲਬਾਤ ਜਿਹੜੀ ਹੈ ਉਹ ਸਾਡੀ ਚੱਲ ਰਹੀ ਹੈ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਬੀਰ ਸਿੰਘ ਹੋਰਾਂ ਦੇ ਨਾਲ। ਗਲੋਬਲ ਮਾਈਗ੍ਰੇਸ਼ਨ ਤੋਂ ਰਣਬੀਰ ਹੋਰੀ ਆਪਣੀਆਂ ਸੇਵਾਵਾਂ ਦਿੰਦੇ ਨੇ ਔਰ ਜੇਕਰ ਤੁਸੀਂ ਚੱਲਦੇ ਪ੍ਰੋਗਰਾਮ ਦੌਰਾਨ ਆਪਣਾ ਜਿਹੜਾ ਸਵਾਲ ਉਹ ਸਾਂਝਾ ਨਹੀਂ ਕਰਨਾ ਚਾਹੁੰਦੇ ਔਰ ਜੇਕਰ ਨਿੱਜੀ ਤੌਰ ਦੇ ਉੱਤੇ ਰਣਬੀਰ ਹੋਰਾਂ ਤੋਂ ਕੋਈ ਸਲਾਹ ਜਿਹੜੀ ਹੈ ਆਪਣੇ ਕਿਸੇ ਵੀ ਕੇਸ ਸੰਬੰਧੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਸਲਾਹ ਜਿਹੜੀ ਹੈ ਉਹ ਉਹਨਾਂ ਨਾਲ ਕੰਟੈਕਟ ਕਰਕੇ ਵੀ ਲੈ ਸਕਦੇ ਹੋ ਕਿਉਂਕਿ ਉਹਨਾਂ ਦੀ ਜਿਹੜੀ ਕੰਟੈਕਟ ਡਿਟੇਲ ਹੈ ਉਹ ਇਸ ਵੀਡੀਓ ਦੇ ਅਖੀਰ ਦੇ ਵਿੱਚ ਅਸੀਂ ਸਾਂਝੀ ਕਰਦੇ ਹਾਂ ਔਰ ਚੱਲ ਰਹੀ ਵੀਡੀਓ ਦੇ ਥੱਲੇ ਵੀ ਅਸੀਂ ਇਹ ਕੰਟੈਕਟ ਡਿਟੇਲ ਜਿਹੜੀ ਆ ਉਹ ਸਾਂਝੀ ਕਰਦੇ ਰਹਿੰਦੇ ਹਾਂ। ਸੋ ਉਹਨਾਂ ਦਾ ਫੋਨ ਨੰਬਰ ਉਹਨਾਂ ਦੀ ਈਮੇਲ ਜਿਹੜੀ ਹੈ ਉਹ ਤੁਸੀਂ ਲੈ ਕੇ ਉੱਥੇ ਤੁਸੀਂ ਆਪਣਾ ਜਿਹੜਾ ਮੈਸੇਜ ਆ ਉਹ ਛੱਡ ਸਕਦੇ ਹੋ ਤੇ ਲਓ ਜੀ ਇਸ ਵੇਲੇ ਇੱਕ ਕਾਲਰ ਵੀ ਸਾਡੇ ਨਾਲ ਬਣੇ ਹੋਏ ਨੇ ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਦ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ।
ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਤੇ ਮੈਂ ਇੱਕ ਪੁੱਛਣਾ ਸੀ ਤੁਹਾਨੂੰ। ਮੈਂ ਗੁਰਪ੍ਰੀਤ ਸਿੰਘ
ਜੀ ਗੁਰਪ੍ਰੀਤ ਜੀ ਸਵਾਗਤ।
ਹਾਂਜੀ ਹਾਂਜੀ ਮੈਂ ਇੱਕ ਤੁਹਾਨੂੰ ਪੁੱਛਣਾ ਸੀ ਭਾਜੀ, ਇਹ ਜਿੱਦਾਂ ਮੈਂ ਇੱਥੇ ਪੋਲੀਟੀਕਲ ਸਟੇ ਪਾਈ ਹੋਈ ਆ, ਤੇ ਬ੍ਰੀਜਿੰਗ ਵੀਜ਼ਾ ਜਿਹਨੂੰ ਕਹਿੰਦੇ ਆ, ਤੇ ਮੈਂ ਮੇਰਾ ਜਿਹੜਾ ਰਿਸ਼ਤਾ ਹੋਇਆ ਆ ਤੇ ਉਹ ਕੁੜੀ ਸਿਟੀਜਨ ਆ, ਤੇ ਫਿਰ ਮੈਨੂੰ ਮਤਲਬ ਕੀ ਕਰਨਾ ਪਊਗਾ ਇੱਥੇ, ਜਿੱਦਾਂ ਮਤਲਬ ਆਪਣਾ ਅੱਗੇ ਪ੍ਰੋਸੈਸ ਕਰਨ ਲਈ ਮੈਨੂੰ ਕੰਟਰੀ ਛੱਡਣੀ ਪਊਗੀ ਕਿੱਦਾਂ?
ਹਾਂਜੀ, ਜਿੱਦਾਂ ਕਿ ਮੈਂ ਹੁਣੇ ਪਹਿਲੇ
ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕੀਤਾ ਸੀ ਜੀ,
ਪਰ ਮੈਂ ਫਿਰ ਵੀ ਸ਼ੇਅਰ ਕਰ ਲਾਂ, ਕਿਉਂਕਿ ਤੁਸੀਂ ਪ੍ਰੋਟੈਕਸ਼ਨ ਵੀਜ਼ਾ ਨੂੰ ਪ੍ਰੋਟੈਕਸ਼ਨ ਵੀਜ਼ਾ ਕਹਿੰਦੇ ਜੋ ਤੁਸੀਂ ਪਾਇਆ, ਠੀਕ ਹੈ? ਪ੍ਰੋਟੈਕਸ਼ਨ ਵੀਜ਼ਾ ਦੇ ਤੁਹਾਨੂੰ ਬ੍ਰਿਜਿੰਗ ਵੀਜ਼ਾ ਮਿਲਿਆ ਹੋਣਾ। ਬ੍ਰਿਜਿੰਗ ਵੀਜ਼ਾ ਤੇ ਜਦੋਂ ਤੁਸੀਂ ਹੁੰਦੇ ਆ ਤਾਂ ਡਿਪਾਰਟਮੈਂਟ ਦਾ ਰੂਲ ਇਹ ਕਹਿੰਦਾ ਹੈ ਵੀ ਤੁਸੀਂ ਕੰਟਰੀ ਛੱਡ ਕੇ ਵਾਪਸ ਜਾ ਕੇ ਆਪਣੀ ਫਾਈਲ ਲਾਓ, ਨਹੀਂ ਤਾਂ ਤੁਸੀਂ ਨਹੀਂ ਲਾ ਸਕਦੇ। ਪਰ ਉਹਦੇ ਤੇ ਇੱਕ ਕਲੋਜ਼ ਇਹ ਹੈ ਜਿਹਨੂੰ ਸਕੈਡਿਊਲ 3 ਕਹਿੰਦੇ ਆਪਾਂ, ਕਿ ਤੁਹਾਡੇ ਕੋਈ ਕੰਪੈਲਿੰਗ ਸਰਕਮਸਟੈਂਸਿਸ ਹੈਗੇ ਜਾਂ ਨਹੀਂ ਹੈਗੇ। ਜੋ ਤੁਸੀਂ ਮੈਨੂੰ ਦੱਸਿਆ ਹੈ, ਮੈਨੂੰ ਲੱਗਦਾ ਹੈ ਕਿ ਰਿਸ਼ਤਾ ਜਸਟ ਹੁਣੇ ਹੋਇਆ ਹੈ, ਅਨਫੋਰਚੁਨੇਟਲੀ ਮੈਨੂੰ ਲੱਗਦਾ ਨਹੀਂ ਕੋਈ ਕੰਪੈਲਿੰਗ ਸਰਕਮਸਟੈਂਸਿਸ ਤੁਹਾਡੇ ਹੋਣੇ ਆ। ਅਗਰ ਤੁਹਾਡੇ ਕੰਪੈਲਿੰਗ ਸਰਕਮਸਟੈਂਸਿਸ ਨਹੀਂ ਆ ਤਾਂ ਰਿਸਕ ਨਾ ਲਓ। ਮੇਰੀ ਐਡਵਾਈਸ ਇਹ ਹੋਊਗੀ ਕਿ ਅਗਰ ਤੁਸੀਂ ਕੰਟਰੀ ਆਊਟ ਕਰਕੇ ਐਪਲੀਕੇਸ਼ਨ ਲਾਓਗੇ ਤਾਂ ਉਹਦਾ ਸਕਸੈਸ 100% ਹੋਊਗਾ, ਲੇਕਿਨ ਜੇ ਤੁਸੀਂ ਹੁਣੇ ਲਾ ਦੋਗੇ ਐਪਲੀਕੇਸ਼ਨ ਤੇ ਨਾਰਮਲੀ 2 ਤੋਂ 3 ਮਹੀਨੇ, ਕਈ ਵਾਰ ਉਹ ਤੋਂ ਪਹਿਲਾਂ ਵੀ ਹੁੰਦਾ, ਹਾਲਾਂਕਿ ਪਾਰਟਨਰ ਵੀਜ਼ਾ ਪ੍ਰੋਸੈਸਿੰਗ ਟਾਈਮ 18 ਤੋਂ 24 ਮਹੀਨੇ ਆ, 2 ਤੋਂ 3 ਮਹੀਨੇ ਤੇ ਇੱਕ ਤੁਹਾਨੂੰ ਈਮੇਲ ਆਊਗੀ ਜਿਸ ਚ ਇਹ ਪੁੱਛਿਆ ਜਾਊਗਾ ਕਿ ਤੁਸੀਂ ਕਿਉਂ ਆਨਸ਼ੋਰ ਵੀਜ਼ਾ ਲਾਇਆ ਤੇ ਤੁਹਾਡੇ ਕੀ ਕੰਪੈਲਿੰਗ ਸਰਕਮਸਟੈਂਸਿਸ ਆ। ਉਹਦਾ ਅਗਰ ਆਪਾਂ ਜਵਾਬ ਸਹੀ ਨਹੀਂ ਦੇ ਪਾਉਂਦੇ, ਯਾਨੀ ਅਗਰ ਆਪਣੇ ਕੋਈ ਕੰਪੈਲਿੰਗ ਸਰਕਮਸਟੈਂਸਿਸ ਨਹੀਂ ਆ ਤੇ ਰਿਫਿਊਜ਼ਲ ਕਿਉਂ ਸ਼ਾਰਟ ਹੁੰਦੀ ਆ, ਅਗਰ ਆਪਣੇ ਕੋਈ ਕੰਪੈਲਿੰਗ ਸਰਕਮਸਟੈਂਸ, ਫਿਰ ਉਹ ਟ੍ਰਾਈਬਨਲ ਚ ਜਾਂਦਾ ਹੈ, ਤੁਹਾਨੂੰ ਕਾਫੀ ਫੀਸ ਤੇ ਕਾਫੀ ਟਾਈਮ ਤੁਹਾਡਾ ਬਰਬਾਦ ਹੋ ਜਾਊਗਾ। ਸੋ ਇਸ ਲਈ ਐਡਵਾਈਸ ਇਹ ਆ ਕਿ ਤੁਸੀਂ ਪਲੀਜ਼ ਆਫਸ਼ੋਰ ਜਾ ਕੇ, ਅਗਰ ਤੁਹਾਡਾ ਰਿਲੇਸ਼ਨਸ਼ਿਪ ਤੁਹਾਡਾ ਕੰਪਲੀਟਲੀ ਜੈਨੂਇਨ ਆ, ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਆ, ਤੁਸੀਂ ਸਕੈਡਿਊਲ 3 ਕ੍ਰਾਈਟੇਰੀਆ ਜਿਹੜਾ ਉਹ ਮੀਟ ਕਰ ਸਕਦੇ ਹੋ, ਤੁਸੀਂ ਆਫਸ਼ੋਰ ਜਾ ਕੇ ਐਪਲੀਕੇਸ਼ਨ ਪਾਓ।
ਚਲੋ ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਪੁੱਛਣਾ ਸੀਗਾ
ਜੀ।
ਬੈਸਟ ਆਫ ਲੱਕ ਸਰ, ਬੈਸਟ ਆਫ ਲੱਕ
ਜੀ, ਗੁੱਡ ਲੱਕ ਗੁਰਪ੍ਰੀਤ ਜੀ,
ਥੈਂਕ ਯੂ ਬੜੀ।
ਚਲੋ ਜੀ, ਇਹ ਸਨ ਗੁਰਪ੍ਰੀਤ ਹੋਰੀ, ਔਰ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸਵਾਲ ਕਈ ਵਾਰ ਆਉਂਦੇ, ਮੈਨੂੰ ਲੱਗਦਾ ਅਸੀਂ ਗੱਲ ਇਹੀ ਕਰਦੇ ਸੀ ਤੇ ਅਚਾਨਕ ਸੁਣ ਕੇ ਸ਼ਾਇਦ ਉਹਨਾਂ ਨੇ ਫੋਨ ਕਰਤਾ ਜੀ।
ਮੈਂ ਇਸ ਤੇ ਨਾ, ਹਾਂਜੀ, ਉਸ ਕਰਕੇ ਮੈਂ ਥੋੜਾ ਇਹਦੇ ਤੇ ਨਾ ਹੋਰ ਇਲੈਬੋਰੇਟ ਕਰਦਾ। ਪਾਰਟਨਰ ਵੀਜ਼ਾ ਬੜਾ ਸਿੰਪਲ ਵੀਜ਼ਾ ਹੈ, ਅਗਰ ਤੁਸੀਂ ਕਹਿ ਲਓ ਤੁਹਾਡੇ ਕੋਲ ਲੀਗਲ ਵੀਜ਼ਾ ਹੈਗਾ, ਤੁਹਾਡਾ ਰਿਲੇਸ਼ਨਸ਼ਿਪ ਜੈਨੂਇਨ ਹੈ, ਤੇ ਇਟਸ ਅ ਸਿੰਪਲ ਵੀਜ਼ਾ, ਐਸ ਲੌਂਗ ਐਸ ਤੁਸੀਂ ਡਾਕੂਮੈਂਟੇਸ਼ਨ ਪ੍ਰੋਪਰ ਲਾਉਂਦੇ ਹੋ। ਅੱਜ ਦੀ ਡੇਟ ਚ ਕਾਫੀ ਦੇਖਣ ਚ ਆ ਰਿਹਾ ਹੈ ਕਿ ਬ੍ਰਿਜਿੰਗ ਵੀਜ਼ਾ ਹੋਲਡਰਸ ਜਿਹੜੇ ਜਿਨ੍ਹਾਂ ਨੇ ਜਾਂ ਤੇ ਟ੍ਰਾਈਬਨਲ ਅਪੀਲ ਪਾਈ ਹੋਈ ਆ ਜਾਂ ਅੱਗੇ ਕੋਈ ਵੀਜ਼ਾ ਪਾਇਆ ਹੋਇਆ, ਮੋਸਟਲੀ ਟ੍ਰਾਈਬਨਲ ਅਪੀਲ ਪਾਈ ਹੋਈ ਹੈ ਜਾਂ ਜੁਡੀਸ਼ਲ ਰਿਵਿਊ ਪਾਇਆ, ਉਹਨਾਂ ਕੋਲ ਬ੍ਰਿਜਿੰਗ ਵੀਜ਼ਾ ਤੇ ਉਹ ਰਿਲੇਸ਼ਨਸ਼ਿਪ ਚ ਨੇ, ਪਾਰਟਨਰ ਵੀਜ਼ਾ ਸੋਰੀ ਕਿਸੇ ਪਾਰਟਨਰ ਦਾ ਜੋ ਕਿ ਆਸਟ੍ਰੇਲੀਅਨ ਸਿਟੀਜ਼ਨ ਤੇ ਰੈਜ਼ੀਡੈਂਟ ਹੈ, ਬਹੁਤ ਕਾਮਨ ਹੈ ਅੱਜ ਦੀ ਡੇਟ, ਠੀਕ ਹੈ
ਜੀ।
ਸੋ ਉਹਨਾਂ ਨੂੰ ਮੈਂ ਕਹੂੰਗਾ ਕਿ ਪਲੀਜ਼ ਮੇਕ ਸ਼ੋਰ, ਲੋਜਮੈਂਟ ਬਹੁਤ ਈਜ਼ੀ ਹੈ ਇਹਦੀ, ਪਾਰਟਨਰ ਵੀਜ਼ਾ ਦੀ ਮੇਨ ਪਾਉਂਟ ਐਂਡ ਰਿਜ਼ਲਟ 18 ਤੋਂ 24 ਮਹੀਨੇ ਬਾਅਦ ਤੁਹਾਨੂੰ ਕੀ ਹੁੰਦਾ ਉਹ ਮੈਟਰ ਕਰਦਾ। ਮੈਂ ਇੰਨੇ ਨੇ ਕੰਪਲੀਕੇਟਡ ਕੇਸਿਸ ਨੋਰਮਲੀ ਦੇਖਦਾ ਜਿੰਨਾ ਚ ਕੈਰੇਕਟਰ ਇਸ਼ੂਜ਼ ਆ, ਤੁਹਾਡੀ ਪੁਲਿਸ ਕਲੀਅਰੈਂਸਿਸ ਸਹੀ ਨਹੀਂ ਆ, ਤੁਹਾਡੀ ਮਲਟੀਪਲ ਰਿਲੇਸ਼ਨਸ਼ਿਪਸ ਆ, ਤੁਹਾਡਾ ਸਕੇਡਿਊਲ 3 ਕ੍ਰਾਈਟੇਰੀਆ ਮੈਟ ਨਹੀਂ ਆ, ਉਹਨਾਂ ਸਿਰਫ ਤੇ ਸਿਰਫ ਆਪ ਤੁਸੀਂ ਆਪਣੇ ਆਪ ਨੂੰ ਪੁੱਛਣਾ ਕਿ ਮੇਰੇ ਸਰਕਮਸਟਾਂਸ ਜਿਹੜੇ ਆ ਕੰਪੈਲਿੰਗ, ਉਹਦਾ ਮੈਂ ਪੰਜਾਬੀ ਚ ਹੁਣ ਵੇਰਵਾ ਦੇਣਾ ਕਿ ਮੇਰੇ ਹਾਲਾਤ ਏਦਾਂ ਦੇ ਆ ਕਿ ਮੈਂ ਡਿਪਾਰਟਮੈਂਟ ਨੂੰ ਕਨਵਿੰਸ ਕਰ ਪਾਊਂਗਾ ਕਿ ਮੇਰਾ ਇੰਡੀਆ ਆਸਟ੍ਰੇਲੀਆ ਤੋਂ ਬਾਹਰ ਜਾਣਾ ਨਾਮੁਮਕਿਨ ਸੀ। ਮੈਂ ਉਹਦਾ ਐਗਜ਼ਾਮਪਲ ਦੇ ਦਾਂ, ਕੰਪੈਲਿੰਗ ਸਰਕਮਸਟੈਂਸਿਸ ਡੈਫੀਨੇਸ਼ਨ ਚ ਕਿਤੇ ਨਹੀਂ ਆ, ਪਰ ਉਹ ਕੁਛ ਵੀ ਹੋ ਸਕਦੇ ਨੇ। ਲੈਟਸ ਸੇ ਤੁਹਾਡੇ ਪਾਰਟਨਰ ਦੀ ਤਬੀਅਤ ਠੀਕ ਨਹੀਂ ਆ, ਉਹਨਾਂ ਨੂੰ ਕੋਈ ਤਬੀਅਤ ਠੀਕ ਇਨ ਦਾ ਸੈਂਸ ਕਿ ਟਰਮੀਨਲ ਇਲਨੈਸ ਜੋ ਕਿ ਮੇਜਰ ਇਲਨੈਸ ਹੋਣੀ ਚਾਹੀਦੀ ਆ, ਕੋਈ ਡਿਸੇਬਿਲਿਟੀ ਆ ਉਹਨਾਂ ਨੂੰ, ਉਹਨਾਂ ਦੀ ਮੈਂਟਲ ਹੈਲਥ ਠੀਕ ਹੈ ਨਹੀਂ ਆ, ਉਹ ਕਿੰਨੇ ਡਿਪੈਂਡੈਂਟ ਆ ਤੁਹਾਡੇ ਤੇ, ਕੀ ਤੁਹਾਡੇ ਰਿਲੇਸ਼ਨ ਤੋਂ ਕੋਈ ਚਾਇਲਡ ਹੈਗਾ ਜਾਂ ਨਹੀਂ ਹੈਗਾ, ਇਹ ਸਾਰੇ ਫੈਕਟਰ ਡਿਫਾਈਨਡ ਨਹੀਂ ਹੈ, ਇਹ ਸਾਰੇ ਫੈਕਟਰ ਮੰਨੇ ਜਾ ਸਕਦੇ ਨੇ ਕਿ ਇਹ ਹਾਲਾਤ ਇਦਾਂ ਦੀ ਨਹੀਂ ਸੀ ਕਿ ਤੁਸੀਂ ਛੱਡ ਕੇ ਆਪਣੇ ਪਾਰਟਨਰ ਨੂੰ ਵਾਪਸ ਜਾ ਸਕੋ। ਠੀਕ ਹੈ, ਅਗਰ ਤੁਸੀਂ ਬਿਨਾਂ ਕੰਪੈਲਿੰਗ ਸਰਕਮਸਟੈਂਸਿਸ ਦੇ ਬ੍ਰਿਜਿੰਗ ਤੇ ਐਪਲੀਕੇਸ਼ਨ ਲਾਓਗੇ, ਮਾਰਕ ਮਾਈ ਵਰਡਸ, ਮੈਂ ਗਾਰੰਟੀ ਵਰਡ ਕਦੀ ਨਹੀਂ ਯੂਜ ਕਰਦਾ, ਬਟ ਜੇ ਤੁਹਾਡੇ ਸਰਕਮਸਟੈਂਸਿਸ ਕੰਪੈਲਿੰਗ ਨਹੀਂ ਹੈ ਤੇ ਗਾਰੰਟੀ ਆ ਵੀ ਤੁਸੀਂ ਰਿਫਿਊਜ਼ਲ ਨਾ ਭਰੇ, ਰਿਫਿਊਜ਼ਲ ਦੀ ਵੇਟ ਕਰ ਰਹੇ ਹੋ, ਉਸ ਤੋਂ ਬਾਅਦ ਤੁਸੀਂ ਟ੍ਰਾਈਬਨਲ ਅਪੀਲ ਪਾਓਗੇ, ਉਹਦੇ ਚ ਕਈ ਵਾਰ 1.5 ਸਾਲ 2 ਸਾਲ ਲੱਗ ਜਾਂਦਾ, ਫੀਸਿਸ ਤੁਸੀਂ ਇੰਨੀਆਂ ਦਓਗੇ। ਸੋ ਪਲੀਜ਼ ਮੇਕ ਸ਼ੋਰ, ਮੈਂ ਕਈ ਵਾਰ ਕੰਸਲਟੇਸ਼ਨ ਚ ਕਲਾਇੰਟ ਨੂੰ ਕਹਿੰਦਾ ਕਿ ਪਲੀਜ਼ ਤੁਸੀਂ ਆਫਸ਼ੋਰ ਚਲ ਜਾਓ, ਤੇ ਉਹਨਾਂ ਵੱਲੋਂ ਰਿਲੈਕਟੈਂਸ ਹੁੰਦੀ ਹੈ ਕਿ ਮੈਂ ਵਾਪਸ ਨਹੀਂ ਜਾ ਸਕਦਾ। ਕਈਆਂ ਦੇ ਹਾਲਾਤ ਵੀ ਇੱਦਾਂ ਦੇ ਹੁੰਦੇ ਕਿ ਉਹ ਨਹੀਂ ਜਾ ਸਕਦੇ, ਮੈਂ ਮੰਨਦਾ। ਪਰ ਅਗਰ ਆਪਾਂ ਚੀਜ਼ ਵੀਜ਼ਾ ਇੱਦਾਂ ਦੀ ਚੀਜ਼ ਹੈ, ਅਗਰ ਤੁਸੀਂ ਫਸਟ ਵਾਰ ਤੋਂ ਰਾਈਟ ਸਟੈਪ ਚੱਕੋਗੇ ਤਾਂ ਉਹਦਾ ਰਾਈਟ ਰਿਜ਼ਲਟ ਆਊਗਾ। ਜੇ ਤੁਸੀਂ ਆਫ ਦਾ ਟਰੈਕ ਹੋ ਗਏ ਤੇ ਗੱਡੀ ਨੂੰ ਕਹਿ ਲਓ ਪਟਰੀ ਤੇ ਲਿਆਉਂਦਿਆਂ ਲਿਆਉਂਦਿਆਂ ਕਈ ਵਾਰ 3-4 ਸਾਲ ਲੱਗ ਜਾਂਦੇ ਆ। ਸੋ ਪਲੀਜ਼ ਮੇਕ ਸ਼ੋਰ ਅਗਰ ਤੁਸੀਂ ਸਕੈਡਿਊਲ ਤੇ ਕ੍ਰਾਈਟੇਰੀਆ ਨਹੀਂ ਮੀਟ ਕਰ ਰਹੇ ਤੇ ਤੁਸੀਂ ਪਲੀਜ਼ ਆਫਸ਼ੋਰ ਜਾ ਕੇ ਐਪਲੀਕੇਸ਼ਨ ਪਾਓ।
ਜੀ, ਸੋ ਹੁਣ ਜਿਵੇਂ ਰਣਬੀਰ ਜੀ ਜਾਣਾ ਸੰਭਵ ਹੀ ਨਹੀਂ ਆ, ਹੁਣ ਜੇ ਐਗਜ਼ੈਂਪਸ਼ਨ ਜਿਹੜੀਆਂ ਮਿਲਦੀਆਂ ਵੀ ਹੋਣਗੀਆਂ ਤਾਂ ਉਹ ਵੀ ਬਹੁਤ ਘੱਟ, ਜਿਨ੍ਹਾਂ ਦਾ ਪਿੱਛੇ ਬਹੁਤ ਕੋਈ ਜ਼ਰੂਰੀ ਮਜਬੂਰੀ ਬਣ ਰਹੀ ਹੈ ਉਹਨਾਂ ਨੂੰ ਐਗਜ਼ੈਂਪਸ਼ਨ ਮਿਲਦੀ ਹੋਗੀ, ਅਦਰਵਾਈਜ਼ ਬਹੁਤ ਔਖਾ ਆ ਇਸ ਸਮੇਂ ਦੇ ਵਿੱਚ ਪਿੱਛੇ ਵੀ ਵਾਪਸ ਜਾਣਾ, ਔਰ ਜੇ ਪਿੱਛੇ ਚਲੇ ਜਾਂਦੇ ਆ ਤੇ ਉਹਨਾਂ ਦੇ ਆਉਣ ਦੀ ਜਿਹੜੀ ਸੰਭਾਵਨਾ ਉਹ ਵੀ ਬਹੁਤ ਘੱਟ ਹੈ ਹਨਾ। ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਸਰਕਾਰ ਵੱਲੋਂ ਕੁਛ ਇਹੋ ਜਿਹਾ ਬਦਲਵੇਂ ਪ੍ਰਬੰਧਾਂ ਅਧੀਨ ਲਿਆਂਦਾ ਜਾਵੇ, ਪਰ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਇੰਨੇ ਸਾਜ਼ਗਰ ਦਿਖਾਈ ਨਹੀਂ ਦਿੰਦੇ। ਕੀ ਕਹੋਗੇ ਇਹਦੇ ਬਾਰੇ ਚ?
ਇਹ ਚ ਮੈਂ ਕਹੂੰਗਾ ਆਲਟਰਨੇਟਿਵ ਲੱਭੋ। ਅਗਰ ਤੁਸੀਂ ਅੱਜ ਆਰਗਿਊ ਕਰੋਗੇ ਕਿ ਮੈਂ ਕੋਵਿਡ ਕਰਕੇ ਨਹੀਂ ਜਾ ਪਾਇਆ, ਉਹਦੀ ਵੇਟੇਜ ਜਾਂ ਉਹਦਾ ਅਸਰ ਇੰਨਾ ਜ਼ਿਆਦਾ ਨਹੀਂ ਹੋਗਾ। ਹਾਲਾਂਕਿ ਲੋਕੀ ਕਰਦੇ ਕਿ ਮੈਂ ਕੋਵਿਡ ਕਰਕੇ ਮੈਂ ਵਾਪਸ ਨਹੀਂ ਜਾ ਪਾਇਆ ਤਾਂ ਮੈਂ ਆਪਣੇ ਇੱਥੋਂ ਐਪਲੀਕੇਸ਼ਨ ਪਾਤੀ, ਉਹਦੀ ਵੇਟੇਜ ਇੰਨੀ ਜ਼ਿਆਦਾ ਨਹੀਂ ਹੁੰਦੀ। ਜਿੱਦਾਂ ਕਿ ਮੈਂ ਕਿਹਾ ਤੁਸੀਂ ਆਲਟਰਨੇਟਿਵ ਲੱਭੋ, ਆਲਟਰਨੇਟਿਵ ਦਾ ਮਤਲਬ ਇਹ ਹੁੰਦਾ ਕਿ ਅੱਜ ਦੀ ਡੇਟ ਚ ਨਿਊਜ਼ੀਲੈਂਡ ਨੇ ਟਰੈਵਲ ਓਪਨ ਕੀਤਾ, ਕੱਲ ਹੋਰ ਕੋਈ ਕੰਟਰੀ ਓਪਨ ਕਰੂਗੀ, ਤੁਸੀਂ ਉਹਨਾਂ ਦਾ ਟੂਰਿਸਟ ਵੀਜ਼ਾ ਪਾ ਕੇ ਤੁਸੀਂ ਉੱਥੋਂ ਜਾ ਕੇ ਫਿਰ ਵਾਪਸ ਆ ਸਕਦੇ ਹੋ ਬ੍ਰਿਜਿੰਗ ਵੀਜ਼ਾ ਤੇ। ਸੋ ਜਾਂ ਜੇ ਹੋ ਸਕੇ ਤਾਂ ਥੋੜੀ ਵੇਟ ਕਰ ਲਓ, ਅਗਰ ਤੁਸੀਂ ਜਾ ਨਹੀਂ ਸਕਦੇ ਤਾਂ ਹੋ ਸਕੇ ਤਾਂ ਥੋੜੀ ਵੇਟ ਕਰ ਲਓ। ਅਗਰ ਤੁਸੀਂ ਚਲੇ ਜਾਂਦੇ ਆ ਤਾਂ ਥੋੜੀ ਪੇਸ਼ੈਂਸ ਰੱਖੋ ਕਿ ਇਹ ਤੁਹਾਡਾ ਰਿਲੇਸ਼ਨਸ਼ਿਪ ਅਗਰ ਜੈਨੂਇਨ ਆ ਤੇ ਤੁਸੀਂ ਅਗਰ 1-1.5 ਸਾਲ ਮਿਲੇ, ਮੈਂ ਫਿਰ ਮਾਫੀ ਚਾਹੂੰਗਾ, ਮੇਰੇ ਲਈ ਕਹਿਣਾ ਸੌਖਾ, ਬਟ ਮੈਂ ਤੁਹਾਨੂੰ ਲੌਂਗ ਟਰਮ ਪਿਕਚਰ ਦੇ ਰਿਹਾ। ਅਗਰ ਤੁਸੀਂ 1-1.5 ਸਾਲ ਵੇਟ ਕਰਕੇ ਪਰਮਨੈਂਟ ਰੈਜੀਡੈਂਟ ਇੱਥੇ ਆ ਜਾਓ ਤੇ ਤੁਹਾਡੀ ਲਾਈਫ ਇੱਕ ਤਰ੍ਹਾਂ ਨਾਲ ਫਿਰ ਤੋਂ ਟਰੈਕ ਤੇ ਆ, ਤੁਹਾਡਾ ਵੀਜ਼ਾ ਫਿਰ ਤੋਂ ਟਰੈਕ ਤੇ। ਸੋ ਕੁਛ ਹਾਰਮ ਨਹੀਂ ਆ, ਰੈਦਰ ਦੈਨ ਕਿ ਤੁਸੀਂ 3-4 ਸਾਲ ਇੱਥੇ ਵੇਟ ਕਰੋ ਤੇ ਫਿਰ ਤੁਸੀਂ ਫਿਰ ਵੀ ਸ਼ੋਰ ਨਹੀਂ ਆ ਐਪਲੀਕੇਸ਼ਨ ਅਪਰੂਵ ਹੋ ਗਏ ਨੇ। ਸੋ ਪਲੀਜ਼ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਜੇ ਤੁਸੀਂ ਬ੍ਰਿਜਿੰਗ ਤੇ ਆ ਤੇ ਕੀ ਤੁਹਾਡੇ ਸਰਕਮਸਟੈਂਸਿਸ ਜਿਹੜੇ ਉਹ ਕੰਪੈਲਿੰਗ ਹੈਗੇ ਜਾਂ ਨਹੀਂ ਹੈਗੇ।
ਜੀ ਜੀ, ਸੋ ਜਿਵੇਂ ਅਸੀਂ ਪਹਿਲਾਂ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਹੀ ਕਹਿੰਦੇ ਆ ਰਹੇ ਹਾਂ ਕਿ ਸਬਰ ਜਿਹੜਾ ਬਹੁਤ ਜ਼ਰੂਰੀ ਹੈ, ਪੇਸ਼ੈਂਸ ਜਿਹੜੀ ਬਹੁਤ ਜ਼ਰੂਰੀ ਆ, ਔਰ ਜੇ ਪੇਸ਼ੈਂਸ ਰੱਖਦੇ ਹਾਂ ਤਾਂ ਪੇਸ਼ੈਂਸ ਦਾ ਜਿਹੜਾ ਫਲ ਆ, ਨਤੀਜਾ ਜਿਹੜਾ ਆ ਉਹ ਜ਼ਰੂਰ ਕਿਤੇ ਨਾ ਕਿਤੇ ਤੁਹਾਡੇ ਲਈ ਸਪੋਰਟਿਵ ਹੁੰਦਾ ਆ, ਸਹਾਈ ਹੁੰਦਾ ਆ। ਸੋ ਇਹੋ ਹੀ ਜਿਹੜੇ ਹਾਲਾਤ ਹੈ ਉਹ ਅੱਜ ਕੱਲ੍ਹ ਸਭ ਲਈ ਬਣੇ ਹੋਏ ਆ, ਔਰ ਸਾਰੀਆਂ ਚੀਜ਼ਾਂ ਨੂੰ ਸਮਝਦਿਆਂ ਹੋਇਆਂ ਜਿਹੜੇ ਅਸਲ ਦੇ ਵਿੱਚ ਜਿਹੜੇ ਟੈਕਨੀਕਲ ਜਿਹੜੀਆਂ ਚੀਜ਼ਾਂ ਨੇ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜਿਹੜੇ ਆਪਣੇ ਕੰਮ ਨੇ ਉਹ ਅੱਗੇ ਵਧਾਉਣੇ ਜ਼ਰੂਰੀ ਨੇ, ਜਾਂ ਫਿਰ ਜਿਹੜੀ ਪ੍ਰਕਿਰਿਆ ਜਿਹੜੀ ਪੂਰੀ ਕਰਨੀ, ਜਿਵੇਂ ਤੁਸੀਂ ਬਾਰ ਬਾਰ ਰਣਵੀਰ ਜੀ ਇਸ ਗੱਲ ਵੱਲ ਵੀ ਧਿਆਨ ਦਵਾ ਰਹੇ ਹੋ ਕਿ ਆਪਣੇ ਆਪ ਨੂੰ ਤਿਆਰ ਤੁਸੀਂ ਕਿਵੇਂ ਕਰਨਾ, ਤੁਹਾਡੇ ਪੁਆਇੰਟਸ ਜਿਹੜੇ ਆ, ਕਿਹੜੀ ਜਗ੍ਹਾ ਤੁਹਾਨੂੰ ਜ਼ਿਆਦਾ ਚਾਹੀਦੇ ਆ, ਉਹਦੇ ਲਈ ਤੁਸੀਂ ਪੁਆਇੰਟਸ ਵਧਾਓ, ਔਰ ਜਿਹੜੀਆਂ ਵੀ ਹੋਰ ਲੋੜੀਂਦੀਆਂ ਚੀਜ਼ਾਂ ਆ ਉਹ ਤੁਹਾਡੇ ਕੋਲ ਹਮੇਸ਼ਾ ਤਿਆਰ ਰਹਿਣ। ਸੋ ਤੁਹਾਡੇ ਵੱਲੋਂ ਇਹ ਇੱਕ ਬਹੁਤ ਪ੍ਰੇਰਣਾਮਈ ਇੱਕ ਜਿਹੜਾ ਸੁਨੇਹਾ ਹੁੰਦਾ ਹੈ ਹਮੇਸ਼ਾ ਹੀ ਸਾਡੇ ਸਰੋਤਿਆਂ ਦੇ ਲਈ, ਔਰ ਇਹ ਸਾਡੇ ਸਰੋਤੇ ਮੰਨਦੇ ਵੀ ਆ ਕਿ ਪੋਜ਼ਿਟਿਵ ਰਹਿਣ ਦੇ ਲਈ ਆਪਣੇ ਆਪ ਨੂੰ ਤਿਆਰ ਰੱਖਣਾ, ਔਰ ਉਸ ਤਿਆਰੀ ਦੇ ਨਾਲ ਜਦੋਂ ਫਿਰ ਉਹਨਾਂ ਦੀ ਵਾਰੀ ਆਉਣੀ ਆ ਤਾਂ ਫਿਰ ਉਹ ਉਹਨਾਂ ਦੇ ਲਈ ਹੋਰ ਵੀ ਸੌਖਾ ਹੋ ਜਾਣਾ, ਜਦੋਂ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਉਹ ਵੀ ਪੋਜ਼ਿਟਿਵ ਉਹਨਾਂ ਦੇ ਕੋਲ ਪਹੁੰਚਣਾ।
ਖੈਰ, ਜੋ ਅੱਜ ਦੇ ਹਾਲਾਤ ਨੇ, ਭਾਵੇਂ ਤੁਸੀਂ ਪਰਮਨੈਂਟ ਰੈਜੀਡੈਂਟ ਹੋ, ਭਾਵੇਂ ਟੈਂਪਰਰੀ ਰੈਜੀਡੈਂਟ ਹੋ, ਭਾਵੇਂ ਸਿਟੀਜ਼ਨ ਹੋ, ਭਾਵੇਂ ਮੈਂ ਆ, ਅੱਜ ਦੀ ਡੇਟ ਚ ਅਗਰ ਤੁਸੀਂ ਪੋਜ਼ਿਟਿਵ ਨਹੀਂ ਰਹੋਗੇ ਤੇ ਕਰੋਨਾ ਤਾਂ ਚਲੋ ਯੂ ਨੋ ਅਸਰ ਪਾਉਂਦਾ ਹੀ ਪਾਉਂਦਾ ਹੈ, ਤੁਸੀਂ ਮੈਂਟਲੀ ਹਾਰ ਜਾਓਗੇ ਜੋ ਅੱਜ ਦੇ ਹਾਲਾਤ ਨੇ। ਸੋ ਪਲੀਜ਼, ਮੈਨੂੰ ਪਤਾ ਹੈ ਟੈਂਪਰੇਰੀ ਰੈਜੀਡੈਂਟ ਸਟੂਡੈਂਟ ਜਿਹੜੇ ਨੇ ਉਹਨਾਂ ਤੇ ਪ੍ਰੈਸ਼ਰ ਸਾਡੇ ਨਾਲੋਂ ਕਈ ਗੁਣਾ ਵੱਧ ਹੈ, ਪਰ ਇਹ ਕਹਿਣਾ ਕਿ ਜੇ ਤੁਸੀਂ ਪਰਮਨੈਂਟ ਰੈਜੀਡੈਂਟ ਜਾਂ ਸਿਟੀਜ਼ਨ ਹੋ ਗਏ ਤੁਹਾਡੇ ਸਾਰੇ ਟੈਨਸ਼ਨ ਮੁੱਕ ਜਾਣਗੇ, ਇੱਕ ਵਾਰ ਤੁਸੀਂ ਹੋ ਜਾਓਗੇ ਤੇ ਮੇਰੀ ਗੱਲ ਸ਼ਾਇਦ ਤੁਹਾਨੂੰ ਧਿਆਨ ਆਵੇ ਕਿ ਇਹ ਟੈਨਸ਼ਨ ਕਦੀ ਨਹੀਂ ਮੁੱਕਣੇ। ਗੁਰਬਾਣੀ ਚ ਦੁਖਿਆ ਸਭ ਸੰਸਾਰ ਕਹਿਣ ਦਾ ਮਤਲਬ ਇਹ ਹੈ ਕਿ ਪੋਜ਼ਿਟਿਵ ਰਹੋ ਰਿਗਾਰਡਲੈਸ ਤੁਸੀਂ ਕਿਹੜੀ ਸਟੇਜ ਤੇ ਆ ਲਾਈਫ ਤੇ, ਟੈਂਪਰੇਰੀ ਰੈਜੀਡੈਂਟ ਸਟੂਡੈਂਟ ਪਰਮਨੈਂਟ ਰੈਜੀਡੈਂਟ, ਤੁਸੀਂ ਜ਼ਰੂਰ ਸਕਸੀਡ ਕਰੋਗੇ। ਸੋ ਪਲੀਜ਼ ਸਟੇ ਪੋਜ਼ਿਟਿਵ
ਜੀ। ਸੋ ਲਓ ਜੀ, ਇਸੇ ਹੀ ਪੋਜ਼ਿਟਿਵਿਟੀ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਹੁਣ ਆਪਾਂ ਇੱਥੇ ਰੋਕਦੇ ਹਾਂ। ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਹੈ। ਸੁਰਨਬੀਰ ਜੀ, ਤੁਹਾਡੇ ਵੀ ਕੀਮਤੀ ਸਮੇਂ ਲਈ ਬਹੁਤ ਬਹੁਤ ਧੰਨਵਾਦ।
ਧੰਨਵਾਦ ਤੁਹਾਡਾ ਭੈਣ ਜੀ
ਜੀ। ਤੇ ਸਾਰੇ ਸਰੋਤੇ ਜਿਹੜੇ ਅੱਜ ਪ੍ਰੋਗਰਾਮ ਦੌਰਾਨ ਸਾਡੇ ਨਾਲ ਸ਼ਾਮਲ ਹੋਏ ਨੇ, ਜਿਹੜੇ ਵੀ ਦਰਸ਼ਕ ਸਾਡੇ ਨਾਲ ਸ਼ਾਮਲ ਹੋਏ ਨੇ, ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਸਵਾਗਤ। ਔਰ ਤੁਹਾਡੇ ਲਈ ਇਹੀ ਦੁਆ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਹੈਗੇ ਹੋ, ਤੁਸੀਂ ਇੱਕ ਤਾਂ ਸਲਾਮਤ ਰਹੋ, ਖੁਸ਼ ਰਹੋ ਔਰ ਆਸਵੰਦ ਰਹੋ। ਆਸਵੰਦ ਰਹਿਣਾ ਜਿਹੜਾ ਆ ਉਹ ਅੱਜ ਦੇ ਸਮੇਂ ਦੇ ਵਿੱਚ ਬੇਹੱਦ ਜ਼ਰੂਰੀ ਹੈ। ਸੋ ਖੁਸ਼ ਰਹੋ ਤੇ ਸਲਾਮਤ ਰਹੋ। ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਛੱਡ ਕੇ ਜਾਣੇ। ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚੋਂ ਸਾਨੂੰ ਦੋਵਾਂ ਨੂੰ ਹੁਣ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਰੋਟੀ ਹਜ਼ਮ